ਭਾਈ ਸੇਵਾ ਸਿੰਘ ਚੁਲਕਈਏ ਨੇ ਇੱਥੇ ਕਵਿਤਾ ਸੁਣਾਈ ਸੀ। ਉਸ ਕਵਿਤਾ ਚ ਗੁਰਮਤ ਤੋਂ ਉਸ ਤਿੰਨ ਚਾਰ ਗੱਲਾਂ ਕਹੀਆਂ ਸਨ। ਇੱਕ ਤਾਂ ਉਹਨਾਂ ਕਹੀ ਚੰਕੀ ਨਾਲ ਮੋਨੀ ਦੇਣੀ ਚਾਹੀਦੀ, ਇੱਕ ਦੀ ਅਯੋਗ ਗੱਲ ਹੈ। ਸਿੱਖਾਂ ਦੇ ਇਸ ਤਰ੍ਹਾਂ ਸਿਰ ਕੱਟਣੇ ਮੁੰਨਣੇ ਚੰਗੇ, ਇਹ ਯੋਗ ਨੀ ਉਹਨੂੰ ਇਸ ਤਰ੍ਹਾਂ ਦੇ ਉਚਾਰਨਾ। ਦੂਜਾ ਹੁਣ ਕਿ ਅਸੀਂ ਰੱਬ ਵੀ ਅੱਗੇ ਚਾਹ ਪੀਂਦਾ, ਉਹ ਚਾਹ ਕੇ ਜਗਤ ਨੂੰ ਪੈਦਾ ਕਰਨ ਦੀ ਤੇ ਪਾਲਣਾ ਕਰਨ ਦੀ ਪੀਂਦਾ, ਉਹ ਪਰਮੇਸ਼ਰ ਦੀ ਚਾਹ ਵਾਲਾ ਤਾਂ ਉਹਨੂੰ ਫਿਰ ਅਚਾਹ ਕਿਹੜਾ ਮਿਲੇਗਾ। ਉਹ ਸ੍ਰਿਸ਼ਟੀ ਦਾ ਸਾਰੀ ਦਾ ਕਰਤਾ ਹੋਇਆ ਅਸੰਗ ਹੈ, ਉਹ ਸ਼ਿੰਦੇ ਵਿੱਚ ਕਰ ਵੀ ਲੈਂਦਾ ਢਾ ਵੀ ਲੈਂਦਾ, ਉਹ ਕਿਸੇ ਪ੍ਰਕਾਰ ਦੀ ਉਹਦੇ ਅੰਦਰ ਚਾਹਨਾ ਨਹੀਂ, ਉਹ ਸਦਾ ਅਸੰਗ ਰੂਪ ਹੈ। ਤੀਜਾ ਬਚਨ ਕਿਹਾ ਸੀਗਾ ਕਿ ਗੁੱਤੀਆਂ ਗੁੱਤਾਂ ਹੀ ਚੰਗੀਆਂ, ਗੁਰਮਾ ਦੇ ਅਨੁਸਾਰ ਗੁੱਤ ਵੀ ਕਰਨ ਦੀ ਯੋਗ ਨਹੀਂ। ਇਹਨਾਂ ਗੱਲਾਂ ਨੂੰ ਆਪਣੀਆਂ ਨੂੰ ਝੂਠੀਆਂ ਨੂੰ ਛੱਡ ਦੇਣਾ ਚਾਹੀਦਾ ਉਹਨੂੰ, ਜੇ ਕਵਿਤਾ ਬਣਾਉਣੀ ਚੰਗੀ ਬਣਾ ਕਰ ਨਹੀਂ ਚੁੱਪ ਹੀ ਰਿਹਾ ਕਰੇ। ਵਾਹਿਗੁਰੂ ਜੀ ਕਾ ਖਾਲਸਾ। ਆਪਣੇ ਨੂੰ ਸਫਲਾ ਕੀਤਾ ਸੁਣ ਕੇ, ਹੁਣ ਸੁਣੋ ਗੁਰੂ ਮਹਾਰਾਜ ਸਾਹਿਬ ਜੀ ਸਾਵਣ ਦੇ ਮਹੀਨੇ ਦੁਆਰਾ ਪਵਿੱਤਰ ਉਪਦੇਸ਼ ਬਖਸ਼ਦੇ ਹਨ।
ਸਾਵਣ ਸਰਸੀ ਕਾਮਣੀ,
ਹਜ਼ੂਰ ਫਰਮਾਉਂਦੇ ਹਨ ਸਾਵਣ ਸਰਸੀ ਕਾਮਣੀ। ਸਾਵਣ ਦੇ ਮਹੀਨੇ ਦੇ ਵਿੱਚ ਜਿਹਨੇ ਇਸਤਰੀਆਂ ਜਿਹੜੀਆਂ ਪਤੀ ਦੇ ਨਾਲ ਪਿਆਰ ਕਰਨ ਵਾਲੀਆਂ ਹੁੰਦੀਆਂ, ਉਹ ਬਹੁਤ ਪ੍ਰਸੰਨਤਾ ਦੇ ਸਹਿਤ ਰਸਦੇ ਹੁੰਦੀਆਂ ਹਨ।
ਚਰਨ ਕਮਲ ਸਿਉਂ ਪਿਆ,
ਜਿਸ ਇਸਤਰੀ ਦਾ ਆਪਣੇ ਪਤੀ ਵੱਲ ਧਰਮ ਕਾਇਮ ਹੈ, ਆਪਣੇ ਪਤੀ ਦੇ ਨਾਲ ਹੋਰ ਕਿਸੇ ਵੱਲ ਖੋਟੀ ਨਿਗਾਹ ਨਾਲ ਨਹੀਂ ਤੱਕਦੀ, ਜਿੰਦਾ ਦੇ ਅੰਦਰ ਵੱਡਿਆਂ ਨੂੰ ਪਿਤਾ ਸਮਝਦੀ ਹੈ, ਛੋਟਿਆਂ ਨੂੰ ਪੁੱਤਰ ਸਮਝਦੀ ਹੈ, ਬਰਾਬਰਾਂ ਨੂੰ ਭਾਈ ਸਮਝਦੀ ਹੈ, ਜੋ ਮਾਪਿਆਂ ਨੂੰ ਪਤੀ ਦਿੱਤਾ ਉਹਨੂੰ ਪਰਮੇਸ਼ਰ ਰੂਪ ਕਰਕੇ ਜਾਣਦੀ ਹੈ, ਉਹਨਾਂ ਸਤਿਆਂ ਦੀਆਂ ਬੜੀਆਂ ਬੜੀਆਂ ਕਥਾ ਹਨ। ਅਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਉਹਨਾਂ ਸਤੀਆਂ ਦੇ ਸੱਤ ਨੂੰ ਤੋੜਨ ਵਾਸਤੇ, ਜਿਵੇਂ ਅਨਸੂਆ ਸਤੀ ਦੇ ਸੱਤ ਨੂੰ ਤੋੜਨ ਵਾਸਤੇ ਸਾਧ ਸੰਗਤ ਜੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਯਤਨ ਕੀਤਾ ਸੀ, ਇਹ ਜਦੋਂ ਇਹਨਾਂ ਦੇ ਪ੍ਰੇਰੇ ਹੋਏ ਕਿ ਵੀ ਅਨਸੂਆ ਦੀ ਮਹਿਮਾ ਕਿਉਂ ਹੈ, ਉਸ ਵਕਤ ਸਾਧ ਸੰਗਤ ਜੀ ਇਹ ਤਿੰਨੇ ਦੇਵਤੇ ਨੂੰ ਮੋਹਿਤ ਕਰਨ ਵਾਸਤੇ ਬ੍ਰਹਮਾ ਵਿਸ਼ਨੂੰ ਸ਼ਿਵ ਆਏ, ਲਕਸ਼ਮੀ ਦੇ ਤੇ ਸਵਿਤਰੀ ਦੇ ਪ੍ਰੇਰੇ ਹੋਏ ਤੇ ਪਾਰਵਤੀ ਦੇ। ਜਦੋਂ ਆਏ ਕਹਿੰਦੀ ਜੇ ਮੈਂ ਸਦ ਵਾਲੀ ਹਾਂ ਤਾਂ ਇਹ ਲੜਕੇ ਬਣ ਜਾਣ, ਇਹ ਲੜਕੇ ਬਣ ਕੇ ਕੁਛ ਚੱਕ ਲਏ ਤਿੰਨੇ, ਫਿਰ ਰੋਂਦੀਆਂ ਸਰ ਲਕਸ਼ਮੀ ਤੇ ਪਾਰਵਤੀ ਤੇ ਸਵਿਤਰੀ, ਕਹਿਣ ਸਾਡਾ ਉਹ ਪਤੀ ਬਣਾ ਦਿਓ। ਕਹਿੰਦੇ ਤੁਸੀਂ ਮੇਰੇ ਸੱਤ ਨੂੰ ਤੋੜਨ ਵਾਸਤੇ ਲੱਗੀਆਂ ਸੀ, ਵੇਖੋ ਪਰਮੇਸ਼ਵਰ ਦੀ ਸ਼ਕਤੀ, ਮੇਰੇ ਸੱਤ ਦੀ ਤਾਕਤ, ਇਹ ਨਿਆਣੇ ਬਣੇ ਕਿ ਨਾ ਜਾਗ ਚੱਕੀ ਫਿਰੋ ਤੁਸੀਂ। ਤੋ ਇਹ ਸੁਣ ਕਰਕੇ ਬੜੀਆਂ ਸ਼ਰਮਿੰਦੀਆਂ ਹੋਈਆਂ, ਫਿਰ ਭੁੱਲ ਮੰਨ ਕੇ ਚੰਗੀਆਂ ਹੋਈਆਂ, ਦੁਬਾਰਾ ਫਿਰ ਅਨਸੂਆ ਦਾ ਸੱਤ ਤੋੜਨ ਵਾਸਤੇ ਯਤਨ ਕੀਤਾ। ਜੋ ਯਤਨ ਕੀਤਾ ਬ੍ਰਹਮਾ ਵਿਸ਼ਨੂੰ ਸ਼ਿਵ ਕਿੰਨੇ ਹੀ ਆਏ, ਅਨਸੂਆ ਨੇ ਕਿਹਾ ਬਿਰਛ ਬਣ ਗਏ ਤੁਸੀਂ, ਬ੍ਰਹਮਾ ਪਿੱਪਲ ਬਣ ਗਿਆ, ਵਿਸ਼ਨੂੰ ਬਰੋਤਾ ਬਣ ਗਿਆ ਅਤੇ ਸ਼ਿਵ ਜੀ ਨਿੰਮ ਬਣ ਗਿਆ। ਉਦੋਂ ਦੇ ਤਿੰਨੋਂ ਤ੍ਰਿਵੇਣੀ ਨੂੰ ਲੋਕ ਪਾਣੀ ਪਾਉਂਦੇ ਫਿਰਦੇ ਆ, ਇਹ ਅਨਸੂਆ ਦੇ ਸਾਧੇ ਨਾਲ ਇਹ ਬਿਰਛ ਬਣ ਗਏ ਸਨ। ਇਸੇ ਪ੍ਰਕਾਰ ਸਾਧ ਸੰਗਤ ਜੀ ਫਿਰ ਇਹ ਮੋਹਿਤ ਕਰਨ ਵਾਸਤੇ ਆਏ, ਇਹਨੂੰ ਬੜੇ ਸਾਖੀਆਂ ਆਉਣੀਆਂ, ਪ੍ਰਸੰਗ ਆਉਣੀਆਂ, ਦਿੱਤਾ ਪ੍ਰਯੋਗ ਸਾਧ ਸੰਗਤ ਜੀ ਪ੍ਰਸੰਗ ਦੇ ਵਿੱਚ। ਇਸ ਪ੍ਰਕਾਰ ਜਿਹੜਾ ਸੱਤ ਕੋਈ ਤੋੜਨਾ ਚਾਹੇ ਉਹ ਸਤੀ ਦਾ ਸੱਤ ਨਹੀਂ ਤੁਰ ਸਕਦਾ, ਜਿਹੜੀ ਭਾਗਾਂ ਵਾਲੀ ਹੋਵੇ ਉਹਦੇ ਸ਼ਕਤੀਆਂ ਦੀ ਮਾਲਕ ਹੋਣ ਜਾਂਦੀ ਹੈ। ਜਿਵੇਂ ਤੀਜੇ ਪਾਤਸ਼ਾਹ ਜੀਤ ਕਾਬਲ ਚੋਂ ਮਾਈ ਸੇਵਾ ਆ ਕੇ ਬੌਲੀ ਸਾਹਿਬ ਦੀ ਸੇਵਾ ਕਰਦੀ ਰਹੀ ਸੀ, ਪੰਜਵੇਂ ਪਾਤਸ਼ਾਹ ਵਕਤ ਰਹੀ ਹੈ, ਉਸ ਮਾਈ ਅੰਮ੍ਰਿਤਸਰ ਸਾਹਿਬ ਦੀ ਸੇਵਾ ਚ ਆਉਣੇ ਕਰਕੇ ਮਾਈ ਸੇਵਾ ਦਾ ਬਾਜ਼ਾਰ ਮਸ਼ਹੂਰ ਹੈ ਸਾਧ ਸੰਗਤ ਜੀ। ਮਾਈ ਭਾਗ ਭਰੀ ਸੀਗੀ ਕਸ਼ਮੀਰ ਵਾਲੀ, ਜਿਹਨੂੰ ਛੇਵੇਂ ਪਾਤਸ਼ਾਹ ਜਾ ਕੇ ਦਰਸ਼ਨ ਦਿੱਤੇ ਸੀ, ਇਹ ਮਾਈ ਸੇਵਾ ਸੀ ਕਾਬਲ ਵਾਲੀ, ਜਿਸਨੂੰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਪਾਸੋਂ ਮੰਦੀ ਦੀ ਬਖਸ਼ਿਸ਼ ਹੋਈ ਸੀ। ਇਸ ਪ੍ਰਕਾਰ ਦੀਆਂ ਤਾਕਤਾਂ ਵਾਲੀਆਂ ਬੀਬੀਆਂ ਸੱਤ ਵਾਲੀਆਂ ਹੁੰਦੀਆਂ, ਜਿਹੜੀਆਂ ਪਤੀ ਵਾਰ ਧਰਮ ਰੱਖਣ ਵਾਲੀਆਂ ਹੁੰਦੀਆਂ ਹਨ, ਉਹਨਾਂ ਦੀ ਬਾਬਤ ਹਜ਼ੂਰ ਜ਼ਿਕਰ ਕਰਦੇ ਆ ਦ੍ਰਿਸ਼ਟਾਂਤ ਦੇ ਕੇ।
ਸਾਵਣ ਸਰਸੀ ਕਾਮਣੀ,
ਉਹ ਕਾਮਣੀ ਪਤੀ ਦੀ ਚਾਹ ਵਾਲੀਆਂ, ਜਿਹੜੀਆਂ ਭਾਗਾਂ ਵਾਲੀਆਂ ਇਸਤਰੀਆਂ ਆਪਣੇ ਪਤੀ ਦੇ ਨਾਲ ਹੋਰ ਪਾਸੇ ਅਵਰਾਂ ਦੇਖ ਨਾ ਸੁਣੇ ਅਪਾਸੇ, ਨਾ ਹੋਰ ਨਾ ਉਹਦੇ ਪਤੀਆਂ ਦੇ ਰੂਪ ਵੇਖਦੀਆਂ, ਨਾ ਕਿਸੇ ਦੀਆਂ ਸੋਭਾ ਸੁਣਦੀਆਂ, ਨਾ ਕਿਸੇ ਨਾਲ ਗੁਪਤ ਗੱਲਾਂ ਕਰਦੀਆਂ। ਇਹ ਗੁਣ ਜਿਹਨਾਂ ਬੀਬੀਆਂ ਦੇ ਅੰਦਰ ਹਨਗੇ, ਉਹ ਐਸੀ ਸਹਿਤ ਰੱਖਦੇ, ਅਨੰਦ ਦੇ ਸਹਿਤ, ਅਧਕਤਾ ਦੇ ਸਹਿਤ ਹੁੰਦੀ ਉਹ ਕਾਮਣੀ ਚਾਹਵਾਨ ਇਸਤਰੀ।
ਚਰਨ ਕਮਲ ਸਿਉਂ
ਪਿਆਰ, ਇਸ ਇਸਤਰੀ ਦਾ ਆਪਣੇ ਪਤੀ ਦੇ ਚਰਨਾਂ ਕਮਲਾਂ ਨਾਲ ਪਿਆਰ ਹੈ, ਹਰ ਵਕਤ ਪਤੀ ਦੇ ਚਰਨਾਂ ਕਮਲਾਂ ਦੇ ਪਿਆਰ ਜੁੜੀ ਰਹਿੰਦੀ ਹੈ, ਹੋਰ ਪਿਆਰ ਉਹਦਾ ਕਿਸੇ ਨਾਲ ਨਹੀਂ ਹੈ, ਸਾਰਿਆਂ ਪਿਆਰਾਂ ਨੂੰ ਛੱਡ ਕੇ ਆਪਣੇ ਪਤੀ ਨੂੰ ਪ੍ਰਾਣਾਂ ਦਾ ਪਿਆਰਾ ਸਮਝਦੀ ਹੈ, ਐਸੀ ਜਿਹੜੀ ਹੈ ਉਹ ਸਹਿਤ ਰੱਖਦੇ ਸਾਡੀ ਇਸਤਰੀ। ਇਸੇ ਪ੍ਰਕਾਰ ਸਾਧ ਸੰਗਤ ਜੀ ਸਤੀ ਦਾ ਤੇ ਸਾਧੂ ਦਾ ਇੱਕੋ ਹੀ ਸੁਭਾਅ ਹੋਣਾ ਚਾਹੀਦਾ ਹੈ, ਜਿਵੇਂ ਸਤੀ ਪਤਿਵਰਤਾ ਹੁੰਦੀ ਹੈ, ਇਵੇਂ ਮਹਾਤਮਾ ਨੂੰ ਵੀ ਪਰਮੇਸ਼ਵਰ ਦੀ ਓਟ ਰੱਖਣੀ ਚਾਹੀਦੀ ਹੈ, ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕੇਕ ਨਹੀਂ ਕੋਈ ਰੱਖਣੀ ਚਾਹੀਦੀ, ਕਿਉਂਕਿ ਸਤੀ ਉਹ ਹੀ ਕਹਾ ਸਕਦੀ ਹੈ ਬਿਨ ਤਿਰ ਪੁਰਖ ਨਾ ਜਾਣ। ਜਿਹੜੀ ਆਪਦੀ ਪਤੀ ਤੋਂ ਬਿਨਾਂ ਹੋਰ ਮਰਦ ਨਹੀਂ ਸਮਝਦੀ, ਸਾਰੇ ਇਸਤਰੀਆਂ ਦੀ ਨਿਆਈ ਵੇਖਦੀ ਹੈ, ਉਹ ਸਤ ਵਾਲੀ ਬੀਬੀ ਹੋ ਸਕਦੀ ਹੈ। ਇਸੇ ਪ੍ਰਕਾਰ ਸਾਧ ਸੰਗ ਜੀ ਉਹ ਹੀ ਸੰਤ ਭਗਤ ਹੋ ਸਕਦੇ ਹੈ ਜਿਹੜੇ ਬਿਨਾਂ ਵਾਹਿਗੁਰੂ ਤੋਂ ਉਹਨੂੰ ਸਰਬ ਕਲਾ ਸਮਰੱਥ ਹੋਰ ਕਿਸੇ ਨੂੰ ਨਹੀਂ ਜਾਣਦੇ। ਉਹਨਾਂ ਦੀ ਇਹ ਨਿਸ਼ਚਾ ਹੈ ਕਿ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੁਰਾਂਸ ਕਰੇ ਨੀ ਆਨੇ ਹੋ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨੇ ਹੋ ਸਿਮਰ ਸਾਸਰ ਵੇਦ ਸਵੈ ਬਹੁ ਭੇਦ ਕਹੈ ਹਮ ਏਕ ਨਾ ਜਾਣੇ ਹੋ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਸੋਏ ਬਖਾਨੇ ਹੋ। ਇਸ ਪ੍ਰਕਾਰ ਸਾਧ ਸੰਗਤ ਪਰਮੇਸ਼ਰ ਦੇ ਜੋ ਬੋਲ ਚਾਲ ਹੈ ਉਹ ਵੀ ਵਾਹਿਗੁਰੂ ਵੱਲੋਂ ਹੀ ਉਹਨਾਂ ਦੀ ਹੋ ਜਾਂਦੀ ਹੈ। ਇਸ ਪ੍ਰਕਾਰ ਦੇ ਜਿਹੜੇ ਮਹਾਤਮਾ ਜਨ ਹਨ ਉਹ ਪਰਮੇਸ਼ਰ ਦੇ ਚਾਹਵਾਨ ਹਨ, ਉਹ ਸਹਿਤ ਰੱਖਦੇ। ਸਾਉਣ ਦਾ ਮਹੀਨਾ ਕਿਹੜਾ ਸ਼ੌਕ ਅਵਸਥਾ, ਜਿਹੜਾ ਸ਼ੌਕ ਅੰਦਰ ਪੈਦਾ ਹੋਣਾ ਹੈ। ਸ਼ੌਕ ਵਾਲੇ ਉਹਨੀਆਂ ਭਾਈ ਨੰਦ ਲਾਲ ਜੀ ਨੂੰ ਨਿਸ਼ਾਨੀਆਂ ਦੱਸੀਆਂ, ਆ ਸਰਗੋ ਰੰਗ ਜਰਗੋ ਨੈਣ ਤਰ ਸਵਾਸ ਜੀ ਦੇ ਸਭ ਠੰਡੇ ਆਉਂਦੇ ਰਹਿਣ ਹਰ ਵਕਤ, ਤੇ ਰੰਗ ਪੀਲਾ ਪੈ ਜਾਵੇ ਨੇਤਰ ਹਰ ਵਕਤ ਤਰ ਰਹਿਣ। ਜਿਹਨਾਂ ਬਾਅਦ ਹਜ਼ੂਰ ਨੇ ਕਿਹਾ ਮੈਂ ਮੀਰ ਬਹਿ ਦਾ ਚੱਲੇ ਵੀਰ, ਮੀਰ ਦੇ ਪ੍ਰੇਮ ਦੇ ਪ੍ਰਵਾਹ ਦੇ ਵਾਹੜੇ ਚੱਲਦੇ ਰਹਿਣ, ਪਖੰਡੀ ਨਾ ਹੋਵੇ ਇਹੋ ਜਿਹਾ ਨਾ ਹੋਵੇ, ਅੱਖ ਨੂੰ ਭੀਤਰ ਤੇਲ ਕੋ ਡਾਰ ਤੋ ਲੋਗਨ ਮੀਰ ਬਹਾਏ ਦਿਖਾਵੇ, ਅੱਖਾਂ ਚ ਤੇਲ ਦੀਆਂ ਸ਼ੀਸ਼ੀਆਂ ਚ ਤਪ ਤਪ ਤੇਲ ਪਾ ਲੈਣਾ ਤੇ ਮਗਰੋਂ ਲੋਕਾਂ ਨੂੰ ਰੋ ਕੇ ਵਿਖਾਉਣਾ, ਇਹਨੂੰ ਖਾਲੀ ਵਿਰਾਗ ਹੀ ਹੋਇਆ। ਇਹੋ ਜਿਹਾ ਪਖੰਡੀ ਨਾ ਹੋਵੇ, ਸੁੱਤੇ ਨੇਤਰਾਂ ਵਿੱਚ ਪ੍ਰੇਮ ਦਾ ਪ੍ਰਵਾਹ ਚੱਲਦਾ ਰਹੇ। ਅਤੇ ਇਸ ਪ੍ਰਕਾਰ ਸਾਸ ਨੂੰ ਕੰਮ ਖਾਣਾ ਹੋ ਜਾਵੇ, ਕੰਮ ਬੋਲਣਾ ਹੋ ਜਾਵੇ ਅਤੇ ਸੋਹਣਾ ਉਹਨੂੰ ਕੋਈ ਭੁੱਲ ਜਾਵੇ ਕਿਸੇ ਦੇ ਤਾਂ ਇਹ ਛੇ ਚਿੰਨ ਹੋਣ। ਸਤਵਾਂ ਚਿੰਨ ਸਾਧ ਸੰਗਤ ਜੀ ਬੇਸਬਰ ਹੋਵੇ, ਦਿਨ ਮਿਲਵੇ ਨਾ ਹੀ ਸੰਤੋਖਾ, ਇਸ ਨਾਨਕ ਦਰਸ਼ਨ ਦੀਜੈ ਇਹੋ ਜਿਹਾ ਹੋਵੇ। ਤੇ ਫਿਰ ਸਾਧ ਸੰਗਤ ਜੀ ਬੇਸਬਰ ਤੇ ਬੇਖਿਆਲ ਹੋਵੇ, ਕੋਈ ਕਿੰਨੇ ਖਿਆਲ ਦੇਵੇ, ਕੋਈ ਕਿੰਨੀਆਂ ਗੱਲਾਂ ਸਿਆਣਪ ਦੀਆਂ ਸੁਣਾਵੇ, ਸਹਿ ਸਿਆਣਪ ਪਵੇ ਨਾ ਤਾਓ, ਹਜ਼ਾਰਾਂ ਸਿਆਣਪਾਂ ਦਾ ਚਿੱਤੇ ਤਾ ਨਾ ਪਵੇ, ਵਾਹਿਗੁਰੂ ਦੇ ਪਿਆਰ ਵੀ ਰੰਗਿਆ ਰਵੇ, ਕਿਉਂ ਬੇਖਿਆਲ ਰਵੇ। ਅੱਠ ਤੇ ਇੰਤਜ਼ਾਰੀ ਬੇਕਰਾਰੀ, ਇੰਤਜ਼ਾਰੀ ਰੱਖੇ ਕਦੋਂ ਹੁਣ ਵੀ ਮਿਲਿਆ ਹੁਣ ਵੀ ਮਿਲਿਆ, ਤੇ ਕਰਾਰ ਨਾ ਵਜੇ ਜਿੰਨਾ ਚਿਰ ਦਰਸ਼ਨ ਨਾ ਹੋਣ। ਇਹ 10 ਨਿਸ਼ਾਨੀਆਂ ਹਨ ਮਹਾਰਾਜ ਦੇ ਪਿਆਰਿਆਂ ਦੀਆਂ, ਇਹ ਸਹਿਤ ਰੱਖਦੇ। ਇਹ ਸਾਉਣ ਦਾ ਮਹੀਨਾ ਸ਼ੌਂਕ ਅਵਸਥਾ ਜਿਹਨਾਂ ਦੇ 10 ਨਿਸ਼ਾਨੀਆਂ ਵਾਲੇ ਭਾਈ ਨੰਦ ਲਾਲ ਜੀ ਨੇ ਗਿਣੇ ਹਨ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਸ਼ੌਂਕ ਅਵਸਥਾ ਰੂਪੀ ਸਾਉਣ ਦਾ ਮਹੀਨਾ ਹੈ। ਸਾਵਣ
ਸਾਵਣ ਸਰ ਕੀ ਕਾਮਣੀ,
ਉਹ ਸਹਿਤ ਰੱਖਦੇ ਕਾਮਣੀਆਂ ਚਾਹਵਾਨ ਮਹਾਤਮਾ ਸਖੀਆਂ ਹਨ ਜਿਹਨਾਂ ਨੂੰ ਪਰਮੇਸ਼ਰ ਦੇ ਮਿਲਣ ਦੀ ਕਾਮਨਾ ਹੈ। ਹੋਰ ਸਾਰੀਆਂ ਕਾਮਨਾ ਲਿਖਦੀਆਂ ਜਿਵੇਂ ਭਗਤ ਰਵਿਦਾਸ ਜੀ ਨੂੰ ਕਿਹਾ ਹੈ, ਬਹੁਤ ਜਨਮ ਬਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ, ਰਵਿਦਾਸ ਆਸ ਲੱਗ ਜੀਓ ਫਿਰ ਭਇਓ ਦਰਸ਼ਨ ਦੇਖੇ। ਇਸ ਪ੍ਰਕਾਰ ਦੀ ਕਾਮਨਾ ਹੈ, ਬਿਨਾਂ ਦਰਸ਼ਨ ਤੋਂ ਹੋਰ ਭੁੱਖ ਨਹੀਂ ਹੈ, ਇਹਦੇ ਦੀਆਂ ਸਿੱਧੀਆਂ ਦੀ ਕੋਈ ਚਾਹਨਾ ਨਹੀਂ ਹੈ। ਮੁਕਤ ਬਪੜੀ ਤੀ ਗਿਆਨੀ ਪਿਆਦੇ, ਮੁਕਤੀਆਂ ਦੀ ਵੀ ਲੋੜ ਨਹੀਂ। ਸਲੋਕ ਸਮੀਰ ਸਰੂਪ ਸੂਰਜ ਸਰਗੁਣ ਦੀਆਂ ਜਿਹੜੀਆਂ ਮੁਕਤੀਆਂ ਹਨ, ਬਰਵਾ ਨਦੀ ਤੇ ਇਸ਼ਨਾਨ ਕਰਾ ਕੇ ਉਹ ਵੈਸ਼ਨੋ ਮਤ ਅਨੁਸਾਰ ਉਹਦਾ ਸੂਖਮ ਸਰੀਰ ਝੜ ਜਾਂਦਾ ਹੈ, ਕਾਰਨ ਦੇ ਵਿੱਚ ਫਿਰ ਉਸਨੂੰ ਸਲੋਕ ਦੀ ਪ੍ਰਾਪਤੀ ਨੂੰ ਮੁਕਤੀ ਦੀ ਦੇਹ ਤਹਿਤ ਮਿਲ ਜਾਂਦੀ ਹੈ, ਫਿਰ ਕਾਰਨ ਦੇ ਨੂੰ ਉਸਨੂੰ ਸਮੀਪ ਭਗਤੀ ਮੁਕਤੀ ਮਿਲ ਜਾਂਦੀ ਹੈ, ਫਿਰ ਸਰੂਪ ਮੁਕਤੀ ਉਹ ਜਾਂ ਚਾਰ ਭੁਜਾਂ ਵਾਲਾ ਸ਼ਿਆਮ ਰੂਪ ਬਣ ਜਾਂਦਾ ਹੈ। ਇਸੇ ਪ੍ਰਕਾਰ ਸੂਰਜ ਦੀ ਮੁਕਤੀ, ਇੱਕ ਵਾਰ ਤੇ ਹਜ਼ਾਰ ਦੇ ਧਾਰ ਕੇ ਹਜ਼ਾਰ ਕੰਮ ਕਰ ਸਕਦਾ, ਇਹ ਸੂਰਜ ਮੁਕਤੀ ਹੈ। ਇਹ ਜਿਹੜੀਆਂ ਮੁਕਤੀਆਂ ਬਕੁੰਠ ਦੀਆਂ, ਵੈਸ਼ਨੋ ਦੇ ਮਤ ਅਨੁਸਾਰ ਬਰਵਾ ਨਦੀ ਆਉਂਦੀ ਹੈ ਕਹਿੰਦੇ ਰਾਹ ਚ, ਉਹਦੇ ਸੂਖਮ ਸਰੀਰ ਝੜ ਜਾਂਦਾ ਹੈ, ਇਹ ਵੈਸ਼ਨੋ ਦਾ ਮਤ ਹੈ। ਤੇ ਫਿਰ ਉਹਨਾਂ ਨੂੰ ਚਾਰ ਮੁਕਤੀਆਂ ਵਾਲੀਆਂ ਦੇਹਾਂ ਮਿਲ ਜਾਂਦੀਆਂ, ਦੇਹਾਂ ਧਾਰ ਲੈਂਦੇ ਹੈ। ਇਸ ਪ੍ਰਕਾਰ ਦੀਆਂ ਮੁਕਤੀਆਂ ਜਿਹੜੀਆਂ ਇਹਨਾਂ ਨੂੰ ਬਿਮਾਰ ਕਹਿੰਦੇ ਮੁਕਤ ਬਪਰੀ ਕੀ ਜਾਨੀ ਤਿਆਗੇ, ਤੇ ਬਕੁੰਠ ਦਾ ਆਨੰਦ ਕਈ ਬਕੁੰਠ ਨਹੀਂ ਲਵੇ ਲਾਗੇ, ਬਕੁੰਠਾਂ ਦੇ ਆਨੰਦ ਵੀ ਉਹਨਾਂ ਦੇ ਸਦਾਰਥ, ਜੋ ਜੀਵਨ ਮੁਕਤੀ ਦਾ ਆਨੰਦ ਹੈ, ਇਹ ਸਾਖਿਆਤ ਆਨੰਦ ਹੈ, ਸਤਾਵਨ ਵੱਧ ਗਿਆਨ ਹੈ। ਅਤੇ ਉਹ ਸਾਧ ਸੰਗਤ ਜੀ ਪਰੋਖ ਮਗਰੋਂ ਕਦੋਂ ਮਰ ਕੇ ਜਾਣਾ ਤੇ ਕਦੋਂ ਉਹ ਵੇਖਣਾ, ਇਸ ਪ੍ਰਕਾਰ ਉਹਨਾਂ ਦੇ ਅੰਦਰ ਹੋਰ ਕੋਈ ਕਾਮਨਾ ਨਹੀਂ ਰਹੀ, ਦਰਸ਼ਨਾਂ ਦੀ ਪਿਆਸ ਹੈ। ਇਸ ਪ੍ਰਕਾਰ ਦੇ ਜਿਹੜੇ ਪ੍ਰੇਮੀ ਹਨ,
ਚਰਨ ਕਮਲ ਸਿਉ ਪਿਆਰ,
ਚਰਨਾਂ ਕਮਲਾਂ ਨਾਲ ਪਿਆਰ ਹੈ। ਚਰਨ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਭਾਈ ਨੰਦ ਲਾਲ ਨੂੰ ਪੁੱਛਿਆ ਸੀ, ਮਹਾਰਾਜ ਆਦਿਕ ਪਵਿੱਤਰ ਚਰਨ ਕਿਹੋ ਜਿਹੇ ਹਨ, ਇਹਨਾਂ ਚਰਨਾਂ ਦੀ ਬਾਤ ਇੱਕ ਪ੍ਰੇਮੀ ਨੇ ਉਹ ਕਿਹਾ ਹੈ ਕਿ ਜੋਈ ਪਾਦ ਲਕਸ਼ਮੀ ਝਸ ਮੰਜ ਦੀਨਾ ਨਾਥ, ਜੋਈ ਪਾਦ ਨਾਂਗੇ ਦੌਰੇ ਗਜ ਹਿੱਤ ਹੋਰੇ ਹੈ, ਜਿਨ੍ਹਾਂ ਚਰਨਾਂ ਨੂੰ ਚਰਨ ਸਰਨ ਜੇ ਦਸ ਭਵਾਨੀ, ਪਾਸ ਬੈਠੀ ਬੀਬੀ ਕਵਲਾ ਦਾਸੀ ਲਕਸ਼ਮੀ ਦਾਸੀ ਬਣ ਕੇ ਚਰਨਾਂ ਨੂੰ ਚੱਟ ਰਹੀ ਹੈ, ਜਿਨ੍ਹਾਂ ਦੇ ਤਾਈ ਉਹ ਸਰਗੁਣ ਸਿੰਘ ਦੇ ਪਵਿੱਤਰ ਚਰਨ ਅਤੇ ਜੋਈ ਪਾਦ ਨਾਂਗੇ ਦੌਰੇ ਗੱਜ ਹਿੱਤ ਫੇਰੇ ਹੈ। ਜਿਹੜੇ ਹਰੀਹਰ ਖੇਤਰ ਵਿੱਚ ਹਾਥੀ ਨੂੰ ਤੰਦੂਏ ਨੂੰ ਪਕੜ ਲਿਆ ਸੀ, ਉਸ ਵੇਲੇ ਨਾਹਨ ਗੁਣ ਨਾਹਨ ਕਛ ਵਿਦਿਆ ਧਰਮ ਕੌਣ ਗੱਜ ਕੀਨਾ, ਨਾਨਕ ਬਿਰਦ ਰਾਮ ਕਾ ਦੇਖੋ ਭਾਇ ਦਾਮ ਤੇ ਦੀਨਾ, ਕਰ ਧੋਏ ਚੱਕਰ ਬੈਕੁੰਠ ਤੇ ਆਏ, ਗੱਜ ਹਾਸੀ ਕੇ ਪ੍ਰਾਣ ਉਵਾਈ ਜਲੇ, ਆਪਣੇ ਸੁਦਰਸ਼ਨ ਚੱਕਰ ਲੈ ਕੇ ਬੈਕੁੰਠ ਤੋਂ ਆ ਕੇ ਜਿਹੜਾ ਐਰਾ ਤਾਂ ਹਾਥੀ ਸੀ ਉਸ ਪ੍ਰਾਣਾਂ ਨੂੰ ਬਚਾਇਆ, ਕਬੂਰੀਆਂ ਤਾਰਾਂ ਤੋੜੀਆਂ ਸਨ ਗਈਆਂ। ਜੋਈ ਪਾਲ ਨਾਂਗੇ ਦੌੜੇ ਨੰਗੇ ਚਰਨੀ ਆਏ ਸੀ, ਨਾ ਵਾਹਨ ਤੇ ਨਾ ਕੋਈ ਕਿਸੇ ਪ੍ਰਕਾਰ ਲਕਸ਼ਮੀ ਆਦਿਕਾਂ ਨੂੰ ਕਿਸੇ ਨੂੰ ਨਾਲ ਨਹੀਂ ਸੀ ਲਿਆ। ਜੋਈ ਪਾਲ ਨਾਂਗੇ ਦੌੜੇ ਗੱਜ ਹਿੱਤ ਹੇਰੇ ਹੈ, ਜੋਈ ਪਾਲ ਗੌਤਮ ਕਿਨਾਰ ਕੋ ਸੁਖਦ ਪਏ, ਜਿਹਦੇ ਚਰਨ ਸੱਚੇ ਪਾਤਸ਼ਾਹ ਗੌਤਮ ਦੀ ਇਸਤਰੀ ਸ਼ਰਾ ਬਣੀ ਸੀ, ਗੌਤਮ ਸ਼ਰਾਫ ਦੇ ਕਹੀ ਕਿ ਤੇਰਾ ਇੰਦਰ ਦੇ ਨਾਲ ਕੋਈ ਅੰਦਰੋਂ ਪਿਆਰ ਹੋਣਾ, ਇਸ ਕਰਕੇ ਤੂੰ ਵੀ ਸ਼ਰਾ ਬਣ ਜਾ। ਇਉਂ ਸ਼ਰਾ ਬਣ ਕੇ ਗੋਦਾਵਰੀ ਦੇ ਕਿਨਾਰੇ ਜਿਹੜੀ ਪਈ ਸੀ ਸ੍ਰੀ ਰਾਮ ਚੰਦਰ ਜੀ ਦੇ ਚਰਨ ਛੋਣ ਨਾਲ, ਉਹ ਜਿਹੜੀ ਸ਼ਿਲਾ ਸੀ ਗੌਤਮ ਸਤੀ ਸ਼ਿਲਾ ਮਿਸਤਰੀ ਸ਼ਿਲਾ ਬਣੀ ਪੱਥਰ ਦੀ ਨਿਸਤਾਰਾ ਹੋਇਆ ਸੀ, ਜਿਨ੍ਹਾਂ ਚਰਨਾਂ ਦੇ ਨਾਲ ਇਸ ਤਰ੍ਹਾਂ ਗੌਤਮ ਦੀ ਇਸਤਰੀ ਸੁਖਦਾਇਕ ਚਰਨ ਲੱਗੇ ਤੇ ਉਹ ਮੁਕਤ ਹੋ ਗਈ ਸੀ। ਜੋਈ ਪਾਦ ਗੌਤਮ ਕੀ ਨਾਰ ਕੋ ਸੁਖਦ ਪਏ, ਜੋਈ ਪਾਦ ਨੇਤਕੀ ਕੇ ਪਾਛੇ ਪਏ ਤੇਰੇ ਹੈ, ਜਿਹੜੇ ਚਰਨ ਮਾਰਾ ਨੇਤਕੀ ਇੱਥੇ ਨੀਵੀਂ ਜਾਤ ਵਾਲੇ ਸੈਣ ਭਗਤ ਦਾ ਨਾਂ ਹੈ। ਸੈਣ ਭਗਤ ਦੇ ਥਾਂ ਰਾਜੇ ਦੇ ਜਾ ਕੇ ਸੈਣ ਦਾ ਰੂਹਾ ਰਾਣੀ ਨੂੰ ਰਿਝਾਈ, ਰਾਜੇ ਨੂੰ ਖੁਸ਼ ਕੀਤਾ, ਅੰਗ ਹੱਥ ਲਾਉਣ ਨਾਲ ਉਹਦਾ ਸਾਰਾ ਹੀ ਰੋਗ ਚੱਕ ਦਿੱਤਾ। ਫਿਰ ਸੈਣ ਉਸ ਵੇਲੇ ਰਾਜੇ ਨੇ ਰਾਜਾ ਉਸ ਵੇਲੇ ਬੋਲਦਾ ਬੋਲੇ ਰਾਜਾ ਸੁਣੇ ਲੁਕਾਈ, ਬਸ ਕੀਤਾ ਹਾਂ ਤੁਰ ਅੱਜ, ਇਸ ਤਰ੍ਹਾਂ ਬੋਲੇ ਰਾਜਾ ਸੁਣੇ ਲੁਕਾਈ, ਆਪਦੀ ਪੁਸ਼ਾਕ ਪਹਿਨਾ ਤੀ। ਇਸ ਪ੍ਰਕਾਰ ਸੈਣ ਦੇ ਭਗਤ ਦੀ ਰੱਖਿਆ ਕਰਨ ਵਾਸਤੇ ਕਿ ਨਰਾਦਰੀ ਨਾਲ ਰਾਜਾ ਕਰੇ, ਔਰ ਸੈਣ ਭਗਤ ਦਾ ਰੂਪ ਧਾਰ ਕੇ ਚਿਹਰੇ ਬਣ ਕੇ ਰਾਜੇ ਦੇ ਮੁੱਠੀ ਚਾਪੀ ਕਰਕੇ ਰੋਗ ਨੂੰ ਚੱਕਿਆ ਸੀ ਰਾਜਾ ਰਾਮ ਦੇ ਨੇ, ਉਹ ਸਰੂਪ ਮਹਾਰਾਜਾ ਆਪਦੇ ਚਰਨ। ਜੋਈ ਪਾਦ ਨੇਤਕੀ ਕੇ ਪਾਛੇ ਪਏ ਤੇਰੇ ਹੈ, ਜੋਈ ਪਾਦ ਰਿਸ਼ੀ ਮੁਨੀ ਸਭ ਸੇਵਕ ਹੈ, ਜਿਹੜੇ ਚਰਨਾਂ ਨੂੰ ਰਿਸ਼ੀ ਜਿਹੜੇ ਹਨ ਤੇ ਮੁਨੀ ਮਨਨ ਸਿੰਘ ਸਾਰੇ ਸੇਵਨ ਕਰਦੇ ਹੈ, ਜੋਈ ਪਾਦ ਕਾਜੀ ਨੇ ਪਕੜ ਕਰ ਫੇਰੇ ਹੈ, ਜਿਹੜੇ ਚਰਨ ਮਾਰਾ ਕਾਜੀ ਜੀਵਨ ਨੇ ਜਦੋਂ ਮੱਕੇ ਵੱਲ ਚਰਨ ਕਰਕੇ ਪੈ ਗਏ ਸੀ, ਉਹਨੇ ਕਿਹਾ ਕਾਬੇ ਵੱਲ ਚਰਨ ਕਿਉਂ ਕੀਤੇ ਮਾਰਾ, ਕਹਿੰਦੇ ਭਾਈ ਖੱਤੇ ਹੋਏ ਹੈ, ਸਾਨੂੰ ਪਤਾ ਨੀ ਰਿਹਾ ਕਿੱਧਰ ਕਰਨੇ ਆ, ਜਿੱਧਰ ਨਹੀਂ ਰੱਬ ਦਾ ਘਰ ਉੱਧਰ ਕਰਦੇ। ਉਹ ਜਿਵੇਂ ਨੇ ਕਾਜੀ ਜਦੋਂ ਚਰਨ ਫੇਰੇ ਫੇਰੇ ਸਾਧ ਸੰਗਤ ਜੀ ਜਿੱਧਰ ਜਿੱਧਰ ਚਰਨ ਕਰਦਾ ਉੱਧਰ ਮੱਕਾ ਜਾਂਦਾ ਚਰਨਾਂ ਦੇ ਨਾਲ, ਉਹ ਚਰਨ ਜਿਹਨਾਂ ਨੂੰ ਕਾਜੀ ਨੇ ਹੱਥ ਆਪਣੇ ਲਾ ਕੇ ਫੇਰਿਆ ਸੀ, ਨਾਲ ਹੀ ਕਾਬਾ ਫੇਰਿਆ ਸੀ। ਜੋਈ ਸਾਹਿਬ ਮੁਕੰਦ ਮਹਾਰਾਜ ਸ੍ਰੀ ਗੋਬਿੰਦ ਸਿੰਘ ਖੋਜ ਖੋਜ ਫੇਰੇ ਅਬ ਸੋਈ ਪਾਤ ਤੇਰੇ ਹੈ, ਉਹ ਚਾਹਾਂ ਜਿੱਦਾਂ ਜਿਹੜੇ ਆਪਦੇ ਚਰਨ ਹੈ ਜੀ, ਅਸੀਂ ਖੋਜ ਖੋਜ ਕੇ ਵੇਖਿਆ ਹੈ ਕਿ ਮੁਕਤੀ ਦੇ ਦਾਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡੇ ਚਰਨ ਸਾਨੂੰ ਉਹ ਲੱਭੇ ਹਨ, ਜੋ ਚਾਹਾਂ ਕਿਉਂ ਸਤਿਗੁਰ ਕਿਉਂ ਜੁਗੀ ਆਪ ਆਪੇ ਪਰਮੇਸ਼ਰ। ਇਸ ਪ੍ਰਕਾਰ ਸਾਧ ਸੰਗਤ ਜੀ ਚਰਨਾਂ ਦੀ ਬਾਬਤ ਭਾਈ ਨਿਹਾਲ ਸਿੰਘ ਜੀ ਕਵੀ ਹੋਏ ਹਨ, ਇਹਨਾਂ ਨੇ ਮਹਾਰਾਜ ਸਾਹਿਬ ਦੇ ਹਜ਼ੂਰੀ ਵਿੱਚ ਇੱਕ ਵਿੱਚ ਰੱਖਿਆ ਹੈ ਕਵੀਆਂ ਵਿੱਚੋਂ, ਉਹਨਾਂ ਦੀ ਇਹ ਕਵਿਤਾ ਸਾਧ ਸੰਗਤ ਜੀ ਜਿਸ ਬਾਬਤ ਮੈਂ ਅਰਜ ਕੀਤੀ ਹੈ, ਇਹ ਉਹਨਾਂ ਨੇ ਮਹਾਰਾਜ ਦੇ ਚਰਨਾਂ ਬਾਬਤ ਬਿਆਨ ਕੀਤਾ ਹੈ ਭਾਈ ਨਿਹਾਲ ਸਿੰਘ ਜੀ ਨੇ। ਇੱਕ ਭਾਈ ਨਿਹਾਲ ਸਿੰਘ ਜੀ ਖੂਹੇ ਵਾਲੇ ਮਗਰੋਂ ਹੋਏ ਆ, ਉਹ ਇੱਕ ਨਿਹਾਲ ਸਿੰਘ ਜੀ ਪੋਠੋਹਾਰ ਚ ਹੋਏ ਹਨ, ਜਿਹਨਾਂ ਨੂੰ ਸੰਤ ਬ੍ਰਹਮ ਗਿਆਨੀ ਸੰਤ ਬਿਸ਼ਨ ਸਿੰਘ ਜੀ ਮੁਰਾਲਿਆਂ ਵਾਲਿਆਂ ਦਾ ਸੁਜਸ ਪੱਤਰਕਾਰ ਲਿਖਿਆ ਹੈ। ਇਹ ਭਾਈ ਨਿਹਾਲ ਸਿੰਘ ਜੀ ਜਿਹੜੇ ਹਨ ਇੱਕ ਅਮੋਲਾ ਹੋਲਾ ਬਣਾਉਣ ਵਾਲੇ ਨਿਰਮਲਿਆਂ ਚ ਨਿਹਾਲ ਸਿੰਘ ਜੀ ਹੋਏ ਹੈ, ਸੋ ਇਹ ਭਾਈ ਨਿਹਾਲ ਸਿੰਘ ਜੀ ਮਹਾਰਾਜ ਦੇ ਵਕਤ ਸਨ, ਉਹਨਾਂ ਨੇ ਗੁਰੂ ਸਾਹਿਬ ਦੀ ਸਿਫਤ ਕੀਤੀ ਹੈ। ਇਸ ਪ੍ਰਕਾਰ ਮਾਰੇ ਚਰਨਾਂ ਦੀ ਬਾਬਤ ਨੂੰ ਕਿਹਾ। ਬਾਕੀ ਗੁਰੂ ਸਾਹਿਬ ਜੀ ਨੂੰ ਨੰਦ ਨੂੰ ਪੁੱਛਿਆ ਸੀ ਨੰਦ ਲਾਲ ਨੇ ਕਿ ਮਹਾਰਾਜ ਆਪਦੇ ਸਰੂਪ ਕਿਸ ਪ੍ਰਕਾਰ ਹੈ, ਮਹਾਰਾਜ ਜੀ ਨੇ ਬਚਨ ਕੀਤੇ ਸੀ ਹੇ ਭਾਈ ਨੰਦ ਲਾਲ ਜੀ, ਤਿੰਨ ਰੂਪ ਹੈ ਮੋਹ ਤੇ, ਕਹੋ ਤੋਹ ਚੁੱਕ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹ ਸਮਝਾਏ। ਇਹ ਵਾਕ ਕਹੇ ਸੀ ਇੱਕ ਨਿਰਗੁਣ ਸਰੂਪ ਹੈ ਸਾਡਾ, ਇੱਕ ਸਰਗੁਣ ਸਰੂਪ ਹੈ ਸਾਡਾ, ਇਹ ਗੁਰੂ ਗ੍ਰੰਥ ਸਾਹਿਬ ਸਾਡਾ ਸਰੂਪ ਹੈ। ਇਹ ਮਹਾਰਾਜ ਸਾਹਿਬ ਜਦੋਂ ਬਚਨ ਕਹੇ ਕਹਿਣ ਲੱਗਾ ਮਹਾਰਾਜ ਮੈਨੂੰ ਨਿਰਣਾ ਕਰਕੇ ਦੱਸੋ, ਰਹਿਤ ਨਾਮੇ ਚਾਹੁੰਦਾ ਹੈ, ਨਿਰਗੁਣ ਰੂਪ ਤੇ ਗੁਰ ਤੇ ਗੁਣ ਤੇ ਪਰੇ ਨੇਤ ਨੇਤ ਜੇ ਵੇਦ ਚਰੇ। ਭਾਈ ਨੰਦਾਸ ਜੀ ਸਾਡਾ ਨਿਰਗੁਣ ਸਰੂਪ ਉਹ ਹੈ ਤਿੰਨਾਂ ਗੁਣਾਂ ਤੋਂ ਪਰੇ, ਜਿਸ ਨੂੰ ਨੇਤ ਨੇਤ ਕਰਕੇ ਵੇਦ ਕਹਿੰਦਾ ਹੈ, ਜਿਹਨੂੰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਰੂਪ ਨਾ ਰੇਖ ਨਾ ਰੰਗ ਕਿਸ਼, ਤ੍ਰੈ ਗੁਣ ਤੇ ਤ੍ਰੈ ਭਿੰਨ ਇਸ ਬਜਾਏ ਨਾਨਕ ਜਿਸ ਹੋ ਗਿਆ ਸੋ ਪ੍ਰਸੰਨ। ਉਹ ਸੱਤਾ ਮਾਤਰ ਜੋ ਸਾਰਿਆਂ ਦਾ ਅਧਿਸ਼ਟਾਨ ਸਰੂਪ ਹੈ ਉਹ ਨਿਰਗੁਣ ਸਰੂਪ ਹੈ, ਅਤੇ ਦੂਸਰਾ ਸਰਗੁਣ ਸਰੂਪ ਹੈ ਜੋ ਅਸੀਂ ਦਸ ਰੂਪ ਧਾਰ ਕੇ ਜੀਆਂ ਦੀ ਕਲਿਆਣ ਕਰ ਰਹੇ ਉਪਦੇਸ਼ ਦੇ ਰਹੇ ਹਾਂ। ਅਤੇ ਦੂਸਰੇ ਰੂਪ ਸਿੱਖ ਹੈ ਮੋਰ ਗੁਰਬਾਣੀ ਅੱਜ ਜੋ ਨਿਸਪੋਰ ਦੂਜਾ ਸਾਡਾ ਸਿੱਖ ਸਰੂਪ ਹੈ ਸਿੱਖ ਪੰਚਨ ਮੈਂ ਮੇਰੋ ਵਾਸਾ ਪੰਜਾਂ ਪਿਆਰਿਆਂ ਚ ਆਪਦਾ ਸਰੂਪ ਵਸਦਾ ਦੱਸਿਆ ਹੈ ਜਿਹੜੇ ਗੁਰਬਾਣੀ ਚ ਰਾਜ ਨੇ ਪ੍ਰੇਮੀ ਹਨ ਹਰ ਵਕਤ ਗੁਰਬਾਣੀ ਵਿਚ ਜੇ ਰਹਿੰਦੇ ਇਹਨਾਂ ਦੇ ਚਿੱਤ ਉਹ ਸਾਡਾ ਸਿੱਖ ਗੁਰੂ ਸਾਹਿਬ ਜੀ ਕਹਿੰਦੇ ਸਾਡਾ ਸਰੂਪ ਹਨ ਸਾਡੇ ਸਿੱਖ ਇਸ ਪ੍ਰਕਾਰ ਦੇ ਬਚਨ ਕਹੇ ਇਸੇ ਪ੍ਰਕਾਰ ਫਿਰ ਮਹਾਰਾਜ ਸਾਹਿਬ ਜੀ ਨੇ ਤੀਜਾ ਸਰੂਪ ਕਿਹਾ ਗੁਰ ਸ਼ਬਦ ਰੋਮ ਰੋਮ ਅੱਖਰ ਸੋ ਲਹੋ ਜਿਹੜੇ ਅੱਖਰ ਉਹਨੇ ਸਾਡੇ ਰੋਮ ਸਮਝੋ ਜਿਹੜੇ ਰਾਗ ਨੇ ਸਾਡੇ ਅੰਗ ਸਮਝੋ ਜਪ ਸਾਹਿਬ ਸਾਡਾ ਮੁੱਖ ਹੈ ਇਸ ਪ੍ਰਕਾਰ ਹੈ ਤਨਾਵੇ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਦਾ ਸਰੂਪ ਮਹਾਰਾਜ ਦੱਸਿਆ ਹੈ ਗੁਰੂ ਸਾਹਿਬ ਦੇ ਜੋ ਨਿਰਗੁਣ ਦੇ ਚਰਨ ਹੈ ਅਧਿਸ਼ਟਾਨ ਸਰੂਪ ਹੈ ਜਿਹੜਾ ਸਾਰਿਆਂ ਦਾ ਪ੍ਰਕਾਸ਼ ਦਾ ਤੇ ਸਾਰਿਆਂ ਦਾ ਆਧਾਰ ਰੂਪ ਆਪ ਨਿਰਾਧਾਰ ਰੂਪ ਉਹ ਨਿਰਗੁਣ ਸਰੂਪ ਮਹਾਰਾਜ ਦੇ ਚਰਨ ਹੈ ਅਤੇ ਸਰਗੁਣ ਸਰੂਪ ਜਿਨ੍ਹਾਂ ਚਰਨਾਂ ਨਾਲ ਜਿੱਥੇ ਬਾਬਾ ਪੈਰ ਧਰੇ ਪੂਜਾ ਆਸ਼ਰਮ ਸਥਾਪਨ ਸੋਆ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁਖ ਲਾਵਾ ਜਿਹਨਾਂ ਜਿਸ ਚਰਨਾਂ ਦੀ ਬਾਬਤ ਗਰੀਬ ਨੂੰ ਆ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਬਚਨ ਕੀਤੇ ਹਨ ਉਹ ਸਰਗੁਣ ਸਰੂਪ ਸੱਚੇ ਪਾਤਸ਼ਾਹ ਦਾ ਸਭ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਦਾ ਸਰੂਪ ਹੈ ਜਿਸ ਬਾਬਤ ਇਸ ਪ੍ਰਕਾਰ ਜਿਸ ਦਰਸ਼ਨ ਕਰਨੇ ਕਰਕੇ ਭੁੱਖਾਂ ਲਹਿੰਦੀਆਂ ਹਨ ਉਹ ਸਰੂਪ ਹੈ ਉਹ ਚਰਨ ਹਨ ਜਿਹਨਾਂ ਚਰਨਾਂ ਦੇ ਨਾਲ ਸਾਧ ਸੰਗਤ ਜੀ ਸਾਰੀ ਦੁਨੀਆਂ ਨੂੰ ਨਿਹਾਲ ਕੀਤਾ ਉਹਦੇ ਪਵਿੱਤਰ ਚਰਨ ਮੁਬਾਰਕ ਪਾ ਕੇ ਅਤੇ ਤੀਜੇ ਚਰਨ ਗੁਰ ਸ਼ਬਦ ਹੈ ਜੋ ਗੁਰ ਸ਼ਬਦ ਹੈ ਇਹ ਵੀ ਚਰਨ ਹਨ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧੇ ਪਾਲ ਜਿਹੜਾ ਰਿਜੇ ਚ ਪੱਲੇ ਰਿਜੇ ਦੇ ਪੱਲੇ ਚ ਬੰਨੇ ਹੈ ਹਿਰਦੇ ਗੁਰੂ ਸਾਹਿਬ ਦਾ ਸ਼ਬਦ ਵੀ ਚਰਨ ਨਾਂ ਪ੍ਰਕਾਸ਼ ਦਾ ਹੈ ਚਰਨ ਨਾਂ ਸਾਧ ਸੰਗਤ ਜੀ ਆਸਰੇ ਦਾ ਹੈ ਅਤੇ ਚਰਨ ਨਾਂ ਅਧਿਸ਼ਟਾਨ ਸਰੂਪ ਦਾ ਹੈ ਇਉਂ ਗੁਰ ਸ਼ਬਦ ਰੂਪ ਵੀ ਚਰਨ ਹਨ ਇਉਂ ਮਹਾਰਾਜ ਸਾਹਿਬ ਦੇ ਚਰਨ ਤਿੰਨੇ ਪ੍ਰਕਾਰ ਸਮਝ ਲਓ ਨਾਲੇ ਸਰਗੁਣ ਸਰੂਪ ਵੀ ਨਿਰਗੁਣ ਸਰਗੁਣ ਹਰ ਹਰ ਮੇਰਾ ਕੋ ਹੈ ਵੀ ਮਾਨ ਮਿਲਾਵੇ ਵੀ ਤੇ ਗੁਰ ਸ਼ਬਦ ਕਰਕੇ ਉਸ ਸਰੂਪ ਦਾ ਪ੍ਰਕਾਸ਼ ਹੁੰਦਾ ਹੈ ਦਰਸ਼ਨ ਹੁੰਦੇ ਹਨ ਸਰਗੁਣ ਸਰੂਪ ਵੀ ਜਦੋਂ ਚਿੱਤ ਵਿੱਚ ਵਸ ਜਾਵੇ ਉਦੋਂ ਪ੍ਰਗਟ ਹੋ ਜਾਂਦੇ ਹੈ ਨਿਰਗੁਣ ਸਰੂਪ ਦੇ ਸਰੂਪ ਚ ਵੀ ਲੀਨਤਾ ਪਾਈ ਗਈ ਹੈ ਤੇ ਗੁਰ ਸ਼ਬਦ ਰੂਪ ਹੋ ਕੇ ਸ੍ਰੀ ਗ੍ਰੰਥ ਸਾਹਿਬ ਜੀ ਸਾਰਿਆਂ ਦੀਆਂ ਦੀ ਕਲਿਆਣ ਕਰ ਰਹੇ ਹਨ ਇਸ ਪ੍ਰਕਾਰ
ਚਰਨ ਕਮਲ ਸਿਉ ਪਿਆਰ
ਚਰਨ ਦੇ ਪ੍ਰਕਾਸ਼ ਰੂਪ ਹਨ ਕਵਲ ਵੱਧ ਪ੍ਰਕਾਸ਼ ਕਵਲ ਵੱਧ ਨਿਰਲੇਪ ਰਹਿਣ ਵਾਲੇ ਕਵਲ ਦੀ ਨਿਆਣੀ ਰਿਦੇ ਦੀਆਂ ਪੰਖੜੀਆਂ ਨੂੰ ਖੜਾਉਣ ਵਾਲੇ ਬਿਰਤੀਆਂ ਨੂੰ ਐਸੇ ਜੋ ਚਰਨ ਹਨ ਕਵਲ ਵੱਧ ਨਿਰਲੇਪ ਰਹਿਣ ਵਾਲਾ ਮਾਇਆ ਦੇ ਮੋਹ ਤੋਂ ਅਤੇ ਨਿਰਲੇਪ ਰੱਖਣ ਵਾਲਾ ਸਿੱਖ ਨੂੰ ਐਸਾ ਹੀ ਹਨ ਜਿਵੇਂ ਸਾਧ ਸੰਗਤ ਜੀ ਕਵਲ ਦੇ ਉੱਤੇ ਵਰਖਾ ਦਾ ਪਾਣੀ ਵਿੱਚ ਨਹੀਂ ਟਿਕਦਾ ਥੱਲੇ ਦਾ ਪਾਣੀ ਤੋਂ ਹੀ ਨਿਰਲੇਪ ਰਹਿੰਦਾ ਐ ਸਵਰਗ ਆਦਿਕਾਂ ਦੇ ਜਿਹੜੇ ਦਿਲ ਭੋਗ ਸੁਣੀਂਦੇ ਹੈ ਉਹ ਵਰਖਾ ਦੇ ਪਾਣੀ ਤੋਂ ਵੀ ਮਹਾਰਾਜ ਸਾਹਿਬ ਕੌਲ ਦੀ ਨਿਆਈ ਸਿੱਖ ਦੇ ਚਿਰ ਨੂੰ ਨਿਰਲੇਪ ਰੱਖਦੇ ਹੈ ਤੇ ਦੁਨੀਆਂ ਦੇ ਪਦਾਰਥਾਂ ਤੋਂ ਵੀ ਨਿਰਲੇਪ ਰੱਖਦੇ ਹੈ ਇਹੋ ਜਿਹੇ ਮਹਾਰਾਜ ਦੇ ਚਰਨ ਹਨ ਕਵਲ ਦੀ ਨਿਆਈ ਉਹਨਾਂ ਨਾਲ ਜਿਹਨਾਂ ਦਾ ਪਿਆਰ ਹੈ ਉਹ ਸਹਿਜ ਰੱਖਦੇ ਜਗਿਆਸੂ ਰੂਪ ਕਾਮਣੀਆਂ ਗੁਰਸਿੱਖ ਮਹਾਂਪੁਰਖ ਸਖੀਆਂ ਆਨੰਦ ਦੇ ਸਮੇਤ ਅਦਕਦਾ ਦੇ ਸਹਿਜ ਹੁੰਦੀਆਂ ਹਨ ਇਹ ਸ਼ੌਂਕ ਅਵਸਥਾ ਦੇ ਵਿੱਚ ਇਹ ਸਾਉਣ ਦਾ ਮਹੀਨਾ ਹੈ
ਮਨ ਤਨ ਰੱਤਾ ਸੱਚ ਰੰਗ
ਜਿਨ੍ਹਾਂ ਦਾ ਸਾਲ ਚੰਗੀ ਮਨ ਵੀ ਰੰਗਿਆ ਹੋਇਆ ਹੈ ਸੱਚੇ ਰੰਗ ਪ੍ਰੇਮ ਵਿੱਚ ਤੇ ਤਨ ਵੀ ਰੰਗਾ ਹੋਇਆ ਹੈ ਤਨ ਸਾਲ ਸਿੰਘ ਉਹਨਾਂ ਰੰਗਿਆ ਹੈ ਜਿਨ੍ਹਾਂ ਦੇ ਸਰੀਰ ਕਰਕੇ ਹਰ ਵਕਤ ਸਾਰੀਆਂ ਥਕਾਵਟਾਂ ਮਿਟਦੀਆਂ ਹਨ ਅੱਠੇ ਪੈਰ ਮਹਾਰਾਜ ਸਿਮਰਨ ਜੁੜੇ ਰਹਿੰਦੇ ਹਨ ਸੇਵਾ ਪਿਆਰੀ ਲੱਗਦੀ ਹੈ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੇ ਚੁੱਲ੍ਹਾ ਝੋਕਦਾ ਸਿੱਖ ਤਾਂ ਵੀ ਝੂਰਦਾ ਨਹੀਂ ਤੇ ਮੈਂ ਚੁੱਲ੍ਹੇ ਝੋਕਰ ਦੇ ਚੋਣ ਲੱਗਾ ਹੋਇਆ ਉਹ ਕੁੱਲ ਦੁਨੀਆਂ ਦੀ ਬਾਦਸ਼ਾਹੀ ਨੂੰ ਪਰੇ ਸਿਰ ਦਿੰਦਾ ਹੈ ਅਤੇ ਗੁਰੂ ਸਾਹਿਬ ਦੇ ਘਰ ਦਾ ਚੁੱਲ੍ਹਾ ਚੁੱਲ੍ਹਾ ਸਮਝਦਾ ਹੈ ਅਤੇ ਗੁਰੂ ਘਰ ਦੇ ਵਿੱਚ ਜੇ ਪੀਣਾ ਹੈ ਉਹ ਵੀ ਰਾਜ ਨਾਲੋਂ ਵੱਡਾ ਸਮਝਦਾ ਹੈ ਪੱਖਾ ਫੇਰਨਾ ਵੀ ਵੱਡਾ ਸਮਝਦਾ ਹੈ ਪਾਣੀ ਧੋਣਾ ਵੀ ਉਹ ਵੱਡਾ ਸਮਝਦਾ ਹੈ ਉਹ ਗੁਰੂ ਦਾ ਦਰਬਾਰ ਹੈ ਜਿਸ ਇੰਦਰ ਵਰਗੇ ਛੱਕੇ ਛੱਕੇ ਬਣ ਕੇ ਸਾਧ ਸੰਗਤ ਜੀ ਦੇਵਤਿਆਂ ਦੇ ਅੰਮ੍ਰਿਤ ਨੂੰ ਲੈ ਕੇ ਛਿੜਕਦੇ ਹੈ ਉਹ ਗੁਰੂ ਦਾ ਦਰਬਾਰ ਹੈ ਜਿਸ ਘਰ ਦੇ ਵਿੱਚ ਸਾਧ ਸੰਗਤ ਜੀ ਸਾਰੇ ਦੇਵਤੇ ਨਮਸਕਾਰਾਂ ਕਰਦੇ ਹੈ ਚਰਨ ਧੂੜ ਨੂੰ ਪਹੁੰਚਾਉਂਦੇ ਹਨ ਉਸ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਨਾਲ ਪਿਆਰ ਹੈ ਜਿਨ੍ਹਾਂ ਦਾ
ਮਨ ਤਨ ਰੱਤਾ ਸੱਚ ਰੰਗ
ਉਹਨਾਂ ਦਾ ਮਨ ਵੀ ਸੱਚੇ ਰੰਗ ਚ ਰੰਗਿਆ ਹੋਇਆ ਮਨ ਦੇ ਸਾਰੇ ਫੁਰਨੇ ਮਿਟ ਗਏ ਹੈ ਮਨ ਦੀਆਂ ਦਿੱਤੀਆਂ ਜਿਹੜੀਆਂ ਹਨ ਗੀਆਂ ਪ੍ਰਮਾਣ ਪਰ ਜੋ ਮਿਲਦਾ ਸਿਮਰਤੀ ਵਿਕਲਪ ਆਦਿਕ ਵੀ ਅਭਾਵ ਹੋ ਗਈਆਂ ਉਹਨਾਂ ਦੀ ਜਿਹੜੀ ਸਭ ਪ੍ਰਮਾਣ ਦਿਸਣਾ ਹੈ ਜਿਹੜਾ ਉਹਨਾਂ ਦਾ ਪ੍ਰਮਾਣ ਬਿੱਤੀ ਜਿਹੜੀ ਐਨ ਜੋੜੀ ਹੈ ਦ੍ਰਿਸ਼ਟਮਾਨ ਹੈ ਸਗਲ ਮਥੇਲਾ ਇਹ ਦੱਸਣ ਵਾਲੀ ਚੀਜ਼ਾਂ ਤੋਂ ਹਟ ਕੇ ਉਹ ਦੇਖਦੇ ਜੇਤਾ ਦੇਖਣ ਤੇਤਾ ਧਿਆਨ ਮਹਾਰਾਜ ਦੇ ਧਿਆਨ ਚ ਜੋੜ ਛੱਡਿਆ ਇਹ ਪ੍ਰਮਾਣ ਬਿਰਤੀ ਨੂੰ ਨਿਰੋਧ ਕਰ ਲਿਆ ਹੈ ਅਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਜੇਤਾ ਸੁਣਨਾ ਤੇਤਾ ਨਾਮ ਜਿੰਨਾ ਸੁਣਦੇ ਆ ਕੰਨਾਂ ਦੇ ਨਾਲ ਉਹ ਆਵਾਜ਼ਾਂ ਨਹੀਂ ਸੁਣਦੇ ਉਸ ਨਿੰਦਾਂ ਦੀਆਂ ਮਹਾਰਾਜ ਦਾ ਨਾਮ ਨਹੀਂ ਸੁਣਦਾ ਹੈ ਉਹਨਾਂ ਦੀ ਆਵਾਜ਼ ਕੰਨਾਂ 'ਚ ਹੋਰ ਪੈਂਦੀ ਨਹੀਂ ਏਦਾਂ ਗਾੜਾ ਮਨ ਹੋ ਚੁੱਕਾ ਸਿਮਰਨ ਦੇ ਪ੍ਰਤਾਪ ਕਰਕੇ ਤੇ ਜੇਤਾ ਦੇਖਣ ਤੇਤਾ ਧਿਆਨ ਜੇਤਾ ਸੁਣਨਾ ਤੇਤਾ ਨਾਮ ਤੇ ਜੇਤਾ ਬੋਲਣ ਤੇਤਾ ਗਿਆਨ ਜਿੰਨਾ ਬੋਲਦੇ ਬ੍ਰਹਮ ਗਿਆਨ ਦੇ ਬਚਨ ਬੋਲਦੇ ਹਨ ਅੰਥਾ ਨਹੀਂ ਬੋਲਦੇ ਇਹ ਅਵਸਥਾ ਉਹਨਾਂ ਪਿਆਰਿਆਂ ਦੀ ਹੋ ਗਈ ਹੈ ਕਿਉਂ ਉਹਨਾਂ ਦੇ ਮਨ ਦੀਆਂ ਜਿਹੜੀਆਂ ਵਿਰਤੀਆਂ ਉਹ ਤੇ ਫਤਿਹ ਪਾਈ ਹੈ ਵਿਪਰਜੇ ਜਿਹੜਾ ਸਵਾਲ ਸੀ ਉਲਟਾ ਉਹ ਉਹਨਾਂ ਦਾ ਨਾਸ ਹੋ ਗਿਆ ਹੈ ਵਿਪਰਜੇ ਬੁੱਧੀ ਦਾ ਅਤੇ ਨਿੰਦਰਾ ਉਹਨਾਂ ਦੀ ਸਮਾਧੀ ਹੈ ਗੁਰਮੁਖ ਸ਼ਬਦ ਸਮਾਧ ਹੈ ਸਮਾਧੀ ਜਿਹੜਾ ਚਿੱਤ ਇਕਾਗਰ ਹੋਣਾ ਇਹ ਸੌਣਾ ਹੀ ਗੁਰਮੁਖਾਂ ਨੂੰ ਸਮਝਿਆ ਹੈ ਐਸਾ ਚਿੱਤ ਇਕਾਗਰ ਉਹਨਾਂ ਦਾ ਹੋ ਗਿਆ ਹੈ ਸੌਂ ਕੇ ਥਕੇਵੇਂ ਹਟਾਈ ਦੇ ਹੈ ਨਿਭ ਲਾ ਕੇ ਸਾਰੀਆਂ ਥਕਾਵਟਾਂ ਜਨਮਾਂ ਜਨਮਾਂ ਦੀਆਂ ਹਟ ਜਾਂਦੀਆਂ ਹਨ ਇਸ ਪ੍ਰਕਾਰ ਸਾਹਿਬ ਸੰਗਤ ਜੀ ਉਹਨਾਂ ਦੀ ਅਵਸਥਾ ਬਦਲ ਗਈ ਹੈ ਇਹ ਨਿੰਦਰਾ ਤੇ ਸਿਮਰਤੀ ਅੱਗੇ ਸਿਮਰਦੇ ਰਹਿੰਦੇ ਪਿਛਲੀਆਂ ਗੱਲਾਂ ਕੀਤੀਆਂ ਨੂੰ ਹੁਣ ਸਿਮਰੀ ਦਾ ਵਾਹਿਗੁਰੂ ਨੂੰ ਹਰ ਵਕਤ ਜੈਸੇ ਕੂੰਜ ਦੇ ਮਨ 'ਚ ਬੱਚੇ ਚੇਤੇ ਰਹਿੰਦੇ ਹੈ ਐਂ ਮਹਾਰਾਜ ਸਾਹਿਬ ਨੂੰ ਹਰ ਵਕਤ ਚੇਤੇ ਹੱਸਦੇ ਹਨ ਸਿਮਰਨ ਉਹਨਾਂ ਕੂੰਜ ਦੀ ਨਿਆਣੀ ਹੈ ਧਿਆਨ ਕੱਛੂ ਦੀ ਨਿਆਣੀ ਹੈ ਗਿਆਨ ਹੰਸ ਦੀ ਨਿਆਣੀ ਹੈ ਇਸ ਪ੍ਰਕਾਰ ਉਹਨਾਂ ਬਿਰਤੀਆਂ ਨੂੰ ਬਦਲ ਲਿਆ ਹੈ ਅਤੇ ਵਿਕਲਪ ਅੱਗੇ ਢੇਲੇ ਦੀ ਕਮਾਈ ਕਰਦੇ ਸੀ ਤੇ ਹਵੇਲੀਆਂ ਐਵੇਂ ਚਾਹੁੰਦੇ ਰਹਿੰਦੇ ਸੀ ਗੰਢਾ ਦੇ ਕੇ ਸੰਢਾ ਭਾਲਦੇ ਸੀ ਇਹੋ ਜਿਹਾ ਸੁਭਾਅ ਵੀ ਭੁੱਲ ਗਿਆ ਹੈ ਉਹਨਾਂ ਦੇ ਵਿਕਲਪ ਜਿਹੜੇ ਸੀ ਦੂਸਰੀਆਂ ਕਲਪਨਾ ਉਹਨਾਂ ਸਾਰਿਆਂ ਨੂੰ ਅਕਲਪਤ ਮੁੰਦਰਾ ਗੁਰ ਗਿਆਨ ਵਿੱਚ ਆ ਗਏ ਨੇ ਸਾਰੀਆਂ ਕਲਪਨਾ ਤੋਂ ਰਹਿਤ ਨਿਸ਼ਾਨੀਆਂ ਗਿਆਨ ਦੀਆਂ ਗੁਰੂ ਕੇ ਦੀਆਂ ਇਹ ਉਹਨਾਂ ਨੂੰ ਵਿਚਾਰ ਪ੍ਰਾਪਤ ਹੋ ਗਏ ਸਾਰੀਆਂ ਕਲਪਨਾ ਤੋਂ ਰਹਿਤ ਹੋ ਗਏ ਇਹ ਪੰਜ ਪ੍ਰਕਾਰ ਦੀ ਵਿਰਤੀ ਦਾ ਗੁਰਮੁਖਾਂ ਨੇ ਨਿਰੋਧ ਕਰ ਲਿਆ ਹੈ ਫਿਰ ਸਾਹਿਬ ਸੰਗਤ ਜੀ ਪੰਜ ਅਵਸਥਾ ਹਨ ਮਨ ਦੀਆਂ ਇੱਕ ਤਾਂ ਸਾਹਿਬ ਸੰਗਤ ਜੀ ਸ਼ਿਫਤ ਹੈ ਦੂਸਰੀ ਮੂੜ ਹੈ ਤੀਜੀ ਬਖਸ਼ਿਫਤ ਹੈ ਚੌਥੀ ਅਨੁਰੁੱਧ ਹੈ ਪੰਜਵੀਂ ਇਕਾਗਰ ਹੈ ਸ਼ਿਫਤ ਤਾਂ ਬਿਰਤੀ ਸਾਹਿਬ ਸੰਗਤ ਜੀ ਨੇ ਮੱਸਿਆ ਅਮਾਵਸਿਆ ਚੰਦ ਗੁਪਤ ਗਾਰ ਅਮੱਸਿਆ ਨੂੰ ਚੰਦਰੋਂ ਆਕਾਸ਼ ਚ ਰਹਿੰਦਾ ਹੈ ਪਰ ਗੁਪਤ ਰਹਿੰਦਾ ਹੈ ਉਹਦੇ ਦਰਸ਼ਨ ਨਹੀਂ ਹੁੰਦੇ ਅਗਿਆਨੀਆਂ ਦੇ ਹਿਰਦੇ ਉੱਤੇ ਆਕਾਸ਼ ਹੈ ਤਾਂ ਸਹੀ ਪਰਮੇਸ਼ਰ ਮੱਸਿਆ ਦੀ ਰਾਤ ਦੀ ਨਿਆਈ ਹੈ ਉਹ ਪੰਬ ਪੁਰਖ ਹੈ ਉਹਨਾਂ ਨੂੰ ਸਰੂਪ ਦੀ ਸਿੱਖਿਆ ਤਾਂ ਨਹੀਂ ਕਦੇ ਹੋ ਸਕਦੀ ਉਹਨਾਂ ਦੀ ਸਾਹਿਬ ਸੰਗਤ ਜੀ ਘਨ ਸੁਖੋਪਤ ਅਵਸਥਾ ਜਿਵੇਂ ਪੱਥਰ ਹਨ ਉਹਨਾਂ ਦੀ ਘਨ ਸੁਖੋਪਤ ਅਵਸਥਾ ਹੈ ਗਾੜੀ ਸੁਖੋਪਤ ਅਵਸਥਾ ਹੈ ਉਹਨਾਂ ਨੂੰ ਕੱਟੀ ਜਾਓ ਤੋੜੀ ਜਾਓ ਅੱਗ ਦੇ ਕੰਜਾੜੇ ਤਾਂ ਨਿਕਲਣਗੇ ਉਹਨਾਂ ਵਿੱਚੋਂ ਕੋਈ ਹਰਕਤ ਨਹੀਂ ਪ੍ਰਤੀਤ ਹੁੰਦੀ ਅਤੇ ਜਿਹੜੇ ਦਰਸ਼ਨ ਸੁਖੋਪਤ ਅਵਸਥਾ ਦੀ ਨਹੀਂ ਆਈ ਹਨ ਜੋ ਦਰਸ਼ਨ ਤੋੜੀਏ ਉਹਨਾਂ ਵਿੱਚੋਂ ਜਲ ਨਿਕਲਦਾ ਹੈ ਇਹ ਸੁਖੋਪਤ ਅਵਸਥਾ ਹੈ ਜਿਹੜੇ ਪੰਛੀ ਆਦਿਕ ਹਨ ਪਸ਼ੂ ਆਦਿਕ ਹਨ ਇਹ ਸੁਪਨ ਅਵਸਥਾ ਦੀ ਨਹੀਂ ਆਈ ਹੈ ਤੇ ਮਨੁੱਖ ਜਿਹੜਾ ਜਾਗਰਤ ਅਵਸਥਾ ਦੀ ਨਹੀਂ ਆਈ ਹੈ ਇਹਨਾਂ ਦੇ ਜਿਹੜੇ ਪਾਂਬਰ ਪੁਰਖ ਹੈ ਉਹ ਘਨ ਸੁਖੋਪਤ ਪੱਥਰ ਦੀ ਨਹੀਂ ਆਈ ਹਨ ਅਤੇ ਜਿਹੜੇ ਸਾਧ ਸੰਗਤ ਦੀ ਬਖਈ ਪੁਰਖ ਹੈ ਉਹ ਸੁਖੋਪਤ ਅਵਸਥਾ ਦੀ ਨਹੀਂ ਆਈ ਹਨ ਜਗਿਆਸੂ ਸੁਪਨ ਅਵਸਥਾ ਦੀ ਨਹੀਂ ਆਈ ਹਨ ਗਿਆਨਵਾਨ ਜਾਗਰੀ ਅਵਸਥਾ ਵਾਲੇ ਹਨ ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜੇ ਸ਼ਿਫਤ ਸਿਧਿਆ ਜਿਵੇਂ ਚੰਦਰਮਾ ਹੁੰਦਾ ਐਂ ਪਾਂਬਰਾਂ ਦਾ ਮਨ ਹੈ ਉਹਨਾਂ 'ਚ ਮੱਸਿਆ ਦੀ ਰਾਤ ਬਣੀ ਰਹਿੰਦੀ ਹੈ ਅਤੇ ਇਸ ਪ੍ਰਕਾਰ ਮੂੜ ਜਿਹੜੇ ਬਖਈ ਪੁਰਖ ਹੈ ਉਹਨਾਂ ਦੀ ਬਿਰਤੀ 'ਚ ਗਿਆਨ ਨਹੀਂ ਹੁੰਦਾ ਸਭ ਕੁਝ ਵੇਦ ਸ਼ਾਸਤਰ ਨੂੰ ਪੜ੍ਹਦੇ ਵੀ ਹੈ ਸੁਣਦੇ ਵੀ ਹੈ ਉਹਨਾਂ ਨੂੰ ਤਾਂ ਨਹੀਂ ਪੈਦਾ ਹੁੰਦਾ ਉਹ ਮਹਾਰਾਜ ਦੇ ਸਿਮਰਨ ਦਾ ਤਾਂ ਨਹੀਂ ਪੈਦਾ ਹੁੰਦਾ ਸਰੂਪ ਦੀ ਸਿੱਖਿਆਤਾ ਦਾ ਉਤਸ਼ਾਹ ਨਹੀਂ ਪੈਦਾ ਹੁੰਦਾ ਇਹ ਬਖਈ ਪੁਰਖ ਨੇ ਉਹਨਾਂ ਦਾ ਸੁਭਾਅ ਮੂੜ ਰਹਿੰਦਾ ਸਭ ਕੁਝ ਪੜ੍ਹ ਕੇ ਸੁਣ ਕੇ ਤੋ ਮੂੰਹੋਂ ਸ਼ਾਸਤਰ ਵੇਦ ਕਹੀ ਵੀ ਜਾਣੇ ਪਰ ਮਨ ਨੂੰ ਸਮਝ ਨਾ ਆਉਣੀ ਮੂੜ ਬਿਰਤੀ ਬਖਈ ਪੁਰਖ ਦੀ ਮੰਨੀ ਹੈ ਇਸੇ ਪ੍ਰਕਾਰ ਜਗਿਆਸੂ ਜਿਹੜਾ ਹੈ ਉਹਦੀ ਬਖੇਵਤ ਬਿਰਤੀ ਮੰਨੀ ਹੈ ਬਖੇਵਤ ਕੀ ਹੈ ਬਖੇਵਤ ਦੇ ਸਹਿਤ ਕਦੇ ਕਦੇ ਐਂ ਪ੍ਰਕਾਸ਼ ਹੋ ਜਾਣਾ ਜਾਂ ਚੰਦ ਚੜ੍ਹ ਗਿਆ ਹੈ ਐਂ ਵਿਰਾਗ ਪੈਦਾ ਹੋ ਜਾਣਾ ਕਦੇ ਕਦੇ ਸ਼ੁਭ ਗੁਣਾਂ ਦੀ ਤਾਰਿਆਂ ਦਾ ਮੰਡਲ ਚਮਕ ਆਉਣਾ ਕਦੇ ਕਦੇ ਮਨ ਏਦਾਂ ਮੋਟਾ ਹੋ ਜਾਣਾ ਸਾਰੀ ਸਾਰੀ ਰਾਤ ਜਾਗ ਗਿਆ ਮਨ ਚ ਗਣਾ ਨਾ ਮਨ ਚ ਹਿਲਚੁਲੀ ਬਣੀ ਰਹਿਣੀ ਇਹ ਬਖਿਪਤ ਹੈ ਜਗਿਆਸੂਆਂ ਦੀ ਇਹ ਹਾਲਤ ਹੋਣੇ ਕਰਕੇ ਉਹ ਅਰਜਾਂ ਕਰਦੇ ਰਹਿੰਦੇ ਹੈ ਕਿ ਮਹਾਰਾਜ ਸਾਡੇ ਮਨ ਦੇ ਉੱਤੇ ਕਿਰਪਾ ਕਰੋ ਜਿਹੜੇ ਜੋਗੀ ਆ ਉਹਨਾਂ ਦੀ ਚੌਥੀ ਅਵਸਥਾ ਅਨੁਰੁੱਧ ਹੈ ਉਹ ਜਿੰਨਾ ਚਿਰ ਦਸਵੇਂ ਦੁਆਰ 'ਚ ਪ੍ਰਾਣ ਚੜ੍ਹਾਈ ਰੱਖਦੇ ਹੈ ਉਹਨਾਂ 'ਚ ਅਨੂ ਨਿਰੰਤਰ ਰੁੱਧ ਰੁਕੀ ਰਹਿੰਦੀ ਬਿਰਤੀ ਪਰ ਸੰਕਲਪ ਨਾ ਰੁਕਦੀ ਹੈ ਜਿਸ ਸੰਕਲਪ ਨੂੰ ਲੈ ਕੇ ਬੈਠੇ ਹੁੰਦੇ ਹੈ ਉਹ ਸੰਕਲਪ ਨਾ ਰੁਕੀ ਰਹਿੰਦੀ ਰੂ ਉਹਨੂੰ ਰਾਜਾ ਕਹਿੰਦਾ ਵੀ ਤੈਨੂੰ ਜੇ ਇਨਾਮ ਲੈਣਾ ਤਾਂ ਮੈਨੂੰ ਯੋਗਾ ਅਭਿਆਸ ਕਰਕੇ ਦਸਵੇਂ ਦੁਆਰ ਪ੍ਰਾਣ ਚੜ੍ਹਾ ਕੇ ਦਿਖਾ ਕਹਿੰਦਾ ਪ੍ਰਾਣ ਤਾਂ ਚੜ੍ਹਾ ਲੂੰਗਾ ਪਰ ਘੋੜਾ ਤੇ ਇੱਕ ਪਿਛਾਕਾ ਕਿੱਥੋਂ ਕਹਿੰਦਾ ਚੰਗਾ ਲੈ ਲਈ ਉਹ ਸਮਾਧ ਲਾ ਕੇ ਬੈਠ ਗਿਆ ਬਾਜੀਗਰ ਉਹਦਾ ਜੋਗਾ ਅਭਿਆਸ ਸਿੱਖਿਆ ਸੀ ਤੇ ਉਹ ਰਾਜਾ ਆਪਦੇ ਵਿਨੋਦ ਨਾਲ ਪਹਿਲ ਵੇਖਿਆ ਦੋ ਪਹਿਲ ਵੇਖਿਆ ਉੱਤੇ ਕੜਾਹਾ ਮੂਧਾ ਮਾਰ ਕੇ ਚਲਿਆ ਗਿਆ ਉਹ ਉਸੇ ਤਰ੍ਹਾਂ ਬਾਜੀਗਰ ਜਿਹੜਾ ਸੀ ਜੋਗਾ ਅਭਿਆਸੀ ਬੈਠਾ ਰਿਹਾ ਉਹ ਰਾਜਾ ਰਾਜ ਕਰਕੇ ਮੋਗਾ ਉੱਤੇ ਮਿੱਟੀ ਪੈ ਪੈ ਕੇ ਕੜਾਹੇ ਦੇ ਸਾਲ ਸਮੇਂ ਦੀ ਉਹ ਥਾਂ ਸਾਰਾ ਬੰਦ ਹੋ ਗਿਆ ਕੋਈ ਹੋਰ ਰਾਜ ਆਇਆ ਮਿੱਟੀ ਦਾ ਧੋਰ ਵੇਖ ਕੇ ਕਹਿਣ ਲੱਗਾ ਵੀ ਇਹਨੂੰ ਪੱਟੋ ਕੀ ਹੈ ਇੱਥੇ। ਜਦੋਂ ਪੱਟਿਆ ਤੇ ਇੱਥੋਂ ਕੜਾਹਾ ਨਿਕਲਿਆ, ਕੜਾਹੇ ਦੇ ਹੇਠਾਂ ਬੈਠਾ ਉਹ ਜੋੜੀ ਨਿਕਲਿਆ। ਹੁਣ ਕਿਸੇ ਨੂੰ ਪੁੱਛਿਆ ਵੀ ਇਹਦੇ ਪ੍ਰਾਣ ਉਤਾਰ ਸਕਦੇ ਹੋ, ਕਿਸੇ ਨੂੰ ਕਿਹਾ ਹਾਂ ਮੇਰੇ ਚ ਤਾਕਤ ਹੈ, ਐ ਕਰੋ ਤੁਸੀਂ ਮੱਖਣ ਲਿਆਓ ਤੇ ਕਸੂਰੀ ਲਿਆਓ, ਮੈਂ ਇਹਦੇ ਮੱਥੇ ਨੂੰ ਮਲ ਕੇ ਪ੍ਰਾਣ ਉਤਾਰ ਸਕਦਾ। ਕਸੂਰੀ ਲਿਆਂਦੀ ਜੀ, ਮੱਖਣ ਲਿਆ ਕੇ ਜਦੋਂ ਮਾਲਿਸ਼ ਕੀਤੀ ਉਹਦੇ ਪ੍ਰਾਣ ਉਤਰਿਆ। ਜਦ ਪ੍ਰਾਣ ਉਤਰੇ ਤੇ ਉਦੋਂ ਬੋਲਿਆ ਘੋੜਾ ਜੋੜਾ ਘੋੜਾ ਜੋੜਾ। ਕਹਿੰਦੇ ਇਹ ਕੀ ਬੋਲਿਆ? ਉਸ ਵੇਲੇ ਉਹਨੂੰ ਕਿਹਾ ਜੋਗੀ ਕਿ ਇਹਦੇ ਅੰਦਰ ਸੰਕਲਪ ਸੀ ਕਿ ਮੈਂ ਘੋੜਾ ਤੇ ਪਿਛਾਕਾ ਲੈਣਾ। ਹੁਣ ਇਹਨੂੰ ਇਹ ਨੀ ਪਤਾ ਉਹ ਰਾਜਾ ਰਾਜ ਕਰਕੇ ਮੁੱਕ ਚੁੱਕਾ ਹੈ ਤੇ ਘੋੜਾ ਜੋੜਾ ਮੰਗਦਾ ਤੇਰੇ ਪਾਸੋਂ। ਇਸ ਪ੍ਰਕਾਰ ਸਾਹਿਬ ਸਿੰਘ ਜੀ ਕੋਈ ਨਾ ਕੋਈ ਸੰਕਲਪ ਲੈ ਕੇ ਜਿਹੜਾ ਬਹਿੰਦੇ ਹੈ, ਉਹ ਸੰਕਲਪ ਦੇ ਸਹਿਤ ਦਸਵੇਂ ਦੁਆਰ ਚ ਟਿਕਦੇ ਹੈ। ਰੋਕਣ ਦਾ ਨਾਮ ਹੈ, ਸੰਕਲਪ ਤੋਂ ਰਹਿਤ ਨਹੀਂ ਹੋ ਸਕਦੇ, ਇਹ ਅਨਰੁੱਧ ਹੈ, ਜੋਗੀ ਪੁਰਖ ਦੀ ਹਾਲਤ ਹੈ। ਅਕਾਗਰ ਨਾਮ ਹੈ ਬ੍ਰਹਮ ਗਿਆਨੀ ਦਾ, ਜਿਹਦੀ ਬਿਰਤੀ ਇੱਕ ਦੇ ਅੱਗੇ ਪੰਜਵੀਂ ਅਵਸਥਾ ਮੰਨ ਲਈਏ, ਇੱਕ ਪਰਮੇਸ਼ਵਰ ਦੇ ਅੱਗੇ ਹੀ ਟਿਕੀ ਰਹੇ। ਇਸ ਪ੍ਰਕਾਰ ਸਾਹਿਬ ਸਿੰਘ ਜੀ ਅਕਾਗਰ ਇੱਕ ਦੇ ਅੱਗੇ ਬਿਰਤੀ, ਉਹ ਵੇਖਣਾ ਸੁਣਨਾ ਸਭ ਉਸੇ ਨੂੰ, ਵੇਖਣਾ ਉਸੇ ਨੂੰ, ਸੁਣਨਾ ਉਸੇ ਜੁੜਿਆ ਰਹਿਣਾ ਹਰ ਵਕਤ, ਇਹ ਬ੍ਰਹਮ ਗਿਆਨੀ ਦੀ ਅਵਸਥਾ। ਪੰਜਵੀਂ ਅਵਸਥਾ ਪੰਡਿਤ ਹਰੀ ਨਾਰਾਇਣ ਉਪਦੇਸ਼ ਵਿੱਚ ਪੰਡਿਤ ਹਰਦੇਵ ਜੀ ਨੂੰ ਵਰਣਨ ਕੀਤੀ ਹੈ। ਸੰਤ ਮਹਾਰਾਜ ਇਸ ਪ੍ਰਕਾਰ ਸੁਖਮਨੀ ਸਾਹਿਬ ਤੇ ਸੁਣਾਇਆ ਕਰਦੇ, ਅਕਾਦਰ ਇਸ ਪ੍ਰਕਾਰ ਦਾ ਗਹਿਣ ਦਿੱਤਾ ਹੁੰਦਾ ਹੈ, ਜਿੱਥੇ ਸਾਹਿਬ ਤਾਂ ਅਕਾਦਰ ਕੀਤੇ ਪਾਉਂਦੀ ਹੈ, ਇਹ ਹਜ਼ੂਰ ਇੱਥੇ ਅਕਾਦਰਤਾ ਨੂੰ ਕਹਿੰਦੇ ਹਨ।
ਮਨ ਤਨ ਰੱਤਾ ਸਾਚੇ ਰੰਗ,
ਉਹਨਾਂ ਦਾ ਮਨ ਅਕਾਦਰ ਹੋ ਕੇ ਤਨ ਰੋਮ ਰੋਮ ਵਿੱਚ ਗੁਰਮੁਖ ਨਾਮ ਨੂੰ ਧਿਆਉਂਦੇ ਹੈ, ਸੱਚੇ ਰੰਗ ਵਿੱਚ ਰੰਗਿਆ ਗਿਆ ਹੈ, ਐਸਾ ਆਨੰਦ ਪ੍ਰਾਪਤ ਹੋਇਆ ਉਹਨਾਂ ਨੂੰ।
ਇੱਕੋ ਨਾਮ ਆਧਾਰ,
ਇੱਕ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਹੈ ਉਹਨਾਂ ਦੇ ਅੰਦਰ, ਹੋਰ ਸਾਰੇ ਕੂੜੇ ਆਸਰੇ ਛੱਡ ਦਿੱਤੇ ਹਨ। ਹੋਰ ਕਿਉਂਕਿ ਮਨ ਜਿਹੜਾ ਹੈ ਸਾਧ ਸੰਗਤ ਜੀ, ਇਹ ਆਸਰੇ ਤੋਂ ਬਿਨਾਂ ਟਿਕ ਨਹੀਂ ਸਕਦਾ, ਕੋਈ ਨਾ ਕੋਈ ਸੰਕਲਪ ਦਾ ਆਸਰਾ ਲੈ ਕੇ ਟਿਕਦਾ ਹੈ। ਇੱਕ ਪਰਮੇਸ਼ਰ ਦੇ ਨਾਮ ਦਾ ਇੱਕ ਜੋ ਅਦਵਾਇਕ ਰੂਪ ਬ੍ਰਹਮ ਹੈ, ਉਸੇ ਨਾਮ ਦੇ ਆਸਰੇ ਮਨ ਦੀਆਂ ਸਾਰੀਆਂ ਵਾਸ਼ਨਾ ਖਹਿ ਕਰਕੇ ਉਸੇ ਨਿਰਾਧਾਰ ਦੇ ਆਸਰੇ ਇਸ ਮਨ ਨੂੰ ਟਿਕਾ ਲਿਆ ਹੈ।
ਦਿਖਿਆ ਰੰਗ ਕੂੜਾ,
ਦਿਸ਼ਿਆਂ ਦੇ ਰੰਗ ਵਿੱਚ ਨੀ ਚਿੱਤ ਜੁੜਦੇ, ਜਿਵੇਂ ਦੁਰਗਾ ਅਭਿਆਸ ਨੂੰ ਸਿੱਧੀਆਂ ਤੁਸੀਂ ਫੁਰਦੀਆਂ, ਉਦੋਂ ਕਈ ਨਾਚ ਵੇਖਣ ਲੱਗ ਜਾਂਦੇ ਹੈ। ਇੱਕ ਸਾਹਿਬ ਸਿੰਘ ਜੀ ਰੋਪੜ ਦੇ ਤੇ ਜੋਗੀ ਬੈਠਾ ਸੀ ਸੰਤ ਮਹਾਰਾਜ ਆਨੰਦਪੁਰ ਸਾਹਿਬ ਨੂੰ ਭੇਜਣ ਵਾਲੇ ਸੰਤ ਸੁੰਦਰ ਸਿੰਘ ਸਾਹਿਬ ਜੀ ਗਏ ਤੇ ਉੱਥੇ ਜੋਗੀ ਨੂੰ ਬੈਠੇ ਨੂੰ ਵੇਖ ਕੇ ਜਦੋਂ ਬੈਠਾ ਵੇਖਿਆ ਕੋਲੇ ਜਾ ਬੈਠੇ ਬਿੰਦਕ, ਜਦੋਂ ਬੈਠੇ ਜੋਗੀ ਨੇ ਅੱਖਾਂ ਖੋਲੀਆਂ, ਕਹਿੰਦੇ ਆਓ ਜੀ ਸੰਤ ਜੀ, ਕਹਿੰਦੇ ਆਏ ਮਹਾਰਾਜ, ਕਿੱਥੇ ਨੂੰ ਚੱਲੇ? ਆਨੰਦਪੁਰ ਸਾਹਿਬ ਨੂੰ। ਕਹਿਣ ਲੱਗਾ ਚੰਗਾ। ਸੰਤ ਕਹਿੰਦੇ ਜੋਗੀ ਤੂੰ ਕਿਸ ਖਿਆਲ ਝੱਸਣ ਲੱਗ ਗਿਆ? ਕਹਿੰਦੇ ਮਹਾਰਾਜ ਦਿੱਲੀ ਵਿੱਚ ਨਾਚ ਹੁੰਦਾ ਹੈ, ਦਿਸ ਵਾਲਾ ਨਾਲਾ ਟੁੱਟ ਗਿਆ, ਮੈਂ ਹੱਸ ਪਿਆ। ਕਹਿੰਦੇ ਤੇਰੀ ਸਮਾਧੀ ਲਾ ਕੇ ਦਿਸ ਵਾਲੇ ਨਾਚ ਹੀ ਵੇਖ ਤੂੰ, ਸੋ ਇਸ ਪ੍ਰਕਾਰ ਦੀ ਹਾਲਤ ਜਿਹੜੀ ਹੈ ਇਹਦੇ ਵਿੱਚ ਹੀ ਭਾਈ ਇੰਨੀਆਂ ਬਿਰਤੀਆਂ ਨੂੰ ਟਿਕਾ ਕੇ ਫਿਰ ਵੀ ਇਸੇ ਪਾਸੇ ਰੁੜੇ ਰਹਿੰਦੇ ਲੋਕ ਜਿਹੜੇ ਵਿਕਾਰੀ ਹੈ। ਸੋ ਮਹਾਰਾਜ ਸਾਹਿਬ ਕਹਿੰਦੇ ਹਨ,
ਦਿਖਿਆ ਰੰਗ ਕੂੜਾ,
ਦਿਸ਼ਿਆਂ ਦੇ ਰੰਗ ਕੂੜਾ ਆ, ਝੂਠੇ ਸਮਝੇ ਮਹਾਂਪੁਰਖਾਂ ਨੇ, ਇਹਨਾਂ ਝੂਠੇ ਰੰਗਾਂ ਚ ਨਹੀਂ ਪਰਕ ਗਏ ਹਨ।
ਲੱਗੇ
ਸਾਰੇ ਸਵਾਹ ਹੁੰਦੇ ਵੇਖੀਦੇ ਹੈ। ਇਸੇ ਪ੍ਰਕਾਰ ਸਾਧ ਸਿੰਘ ਉਮਰ ਅਮਰੂ ਨਾਮੇ ਰਾਜੇ ਦੀ ਦੇਹ ਵਿੱਚ ਜਾ ਵੜਿਆ ਸੀ ਮਛਿੰਦਰ, ਉਹਨੂੰ ਵੀ ਗੋਰਖਨਾਥ ਤਬਲਾ ਸਿੱਖ ਕੇ ਕੱਢ ਕੇ ਲਿਆਇਆ ਸੀ। ਹਜ਼ੂਰ ਕਹਿੰਦੇ ਹਨ, ਸੁਣ ਮਛਿੰਦਰਾ ਨਾਨਕ ਬੋਲੇ, ਵਸਗਤ ਪੰਚ ਕਰੇ ਨੇ ਡੋਲੇ। ਇਸ ਪ੍ਰਕਾਰ ਜਿਹਦੇ ਵਿੱਚ ਲੱਗਦੇ ਹੈ ਸਭ ਸਵਾਹ ਹੋਏ ਵੇਖੀਦੇ ਹੈ, ਉਹਨਾਂ ਦੀ ਇੱਜ਼ਤ ਉਹਨਾਂ ਦੀ ਰੋਹ ਤੇਰੇ ਦੀ ਸਭ ਖਤਮ ਹੋ ਜਾਂਦੀ ਹੈ, ਅਤੇ ਵਿਸ਼ਿਆਂ ਦੇ ਸਵਾਹ ਹੋ ਕੇ ਲਾਣਤਾ ਦੀ ਖੇਹ ਪੈਂਦੀ ਉਹਨਾਂ ਤੇ।
ਹਰ ਅੰਮ੍ਰਿਤ ਗੂੰਦ ਸੁਹਾਵਣੀ,
ਸਾਧ ਸੰਗਤ ਜੀ ਜਿਸ ਪ੍ਰਕਾਰ ਜਿਸ ਵਕਤ ਜਿਹੜੇ ਅੱਕ ਤੇ ਜੋਹਾਂ ਆਦਿਕ ਹੁੰਦੇ ਹਨ ਇਹ ਵਰਖਾ ਦੇ ਕਾਰਨ ਸਵਾਹ ਹੋ ਜਾਂਦੇ ਹੈ, ਜਿਵੇਂ ਸਾਧ ਸੰਗਤ ਜੀ ਅੱਕ ਵੀ ਨਹੀਂ ਆਈ, ਜਿਹੜੇ ਆਪਣੇ ਆਪ ਦੇ ਹੱਦੇ ਮਾਨ ਸੀ ਅੱਕੇ ਪਏ ਹਨ, ਜਿਹੜੇ ਜਵਾਹੇ ਦੀ ਨਿਆਈ ਹਰ ਵਕਤ ਆਪਣੇ ਸਾਧਨਾ ਦੀ ਜਵਾਨੀ ਦਾ ਹੰਕਾਰ ਕਰਦੇ ਰਹਿੰਦੇ ਹੈ ਉਹ ਸੜ ਜਾਂਦੇ ਹੈ। ਇਹ ਦਿਸ਼ਿਆਂ ਦੇ ਰੰਗ ਕੂੜੇ ਹਨ, ਜਿਵੇਂ ਸੜ ਜਾਂਦੇ ਵਰਖਾ ਦੇ ਪੈਣ ਤੋਂ, ਇਹ ਦਿਸ਼ਿਆਂ ਦੇ ਰੰਗ ਕੂੜੇ ਹੈ, ਉਹਨਾਂ ਮਹਾਂਪੁਰਖਾਂ ਦੇ ਵਿੱਚ ਸਭ ਸਵਾਹ ਹੋ ਜਾਂਦੇ ਹੈ, ਐਸੀ ਅਵਸਥਾ ਵੱਧ ਜਾਂਦੀ ਉਹਨਾਂ ਦੀ।
ਹਰ ਅੰਮ੍ਰਿਤ ਬੂੰਦ ਸੁਹਾਵਣੀ,
ਮਹਾਰਾਜ ਸਾਹਿਬ ਬੱਦਲ ਵੀ ਨਹੀਂ ਆਈ ਵਰਖਾ ਕਰਦੇ ਉਹਨਾਂ ਪਿਆਰਿਆਂ ਦੇ ਉੱਤੇ, ਜੇ ਬੱਦਲ ਦੇ ਵਰਨ ਦੇ ਨਾਲ ਸੌਣ ਸੌਣ ਹੀ ਪਵੇ ਤਾਂ ਸੋਭ ਨੀਕ ਹੁੰਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਹਰ ਅੰਮ੍ਰਿਤ ਬੂੰਦ ਸੁਹਾਵਣੀ, ਸਤਿਗੁਰੂ ਸਾਹਿਬ ਬੱਦਲ ਵੀ ਨਹੀਂ ਆਈ ਕਿਹੜਾ ਆਕਾਸ਼ ਰੂਪੀ ਆਕਾਸ਼ ਪ੍ਰਗਟ ਹੋਏ ਹੈ, ਅੰਮ੍ਰਿਤ ਰੂਪ ਬੂੰਦ, ਸ਼ਾਂਤੀ ਬੂੰਦ ਜਿਵੇਂ ਇਹਦੇ ਤੋਂ ਨਿਕਲਦੀ ਹੈ ਬਦਲਦੇ ਹੋ, ਸੋਭਨੀਕ ਉਹ ਜਿਹੜੇ ਬੰਬੀਹੇ ਹੁੰਦੇ ਪਰੇ ਪਰੇ ਸ਼ਬਦ ਕਰਨ ਵਾਲੇ ਉਹ ਸਾਰੇ ਮਿਲ ਕੇ ਪੀਂਦੇ ਹੈ। ਇਸੇ ਪ੍ਰਕਾਰ ਹਰੀ ਦੇ ਨਾਮ ਰੂਪੀ ਅੰਮ੍ਰਿਤ ਬੂੰਦ, ਬ੍ਰਹਮ ਗਿਆਨ ਰੂਪੀ ਅੰਮ੍ਰਿਤ ਬੂੰਦ, ਮੁਕਤ ਰੂਪੀ ਅੰਮ੍ਰਿਤ ਬੂੰਦ, ਜੀਵ ਦੀ ਅਭਿਸ਼ਟਾ ਗਿਆਨ ਰੂਪ ਅੰਮ੍ਰਿਤ ਬੂੰਦ ਗੁਰੂ ਸਾਹਿਬ ਬੱਜੇ ਵਿੱਚੋਂ ਵਰਦੀ ਹੈ।
ਮਿਲ ਸਾਧੂ ਪੀਵਣ
ਜਿਹੜੇ ਸਾਧੂ ਪੁਰਖ ਸ੍ਰੇਸ਼ਟ ਚਿੱਤ ਵਾਲੇ ਮਿਲਦੇ ਆ ਸੰਗਤ ਦਲੀਹਾਂ ਦੀ ਨਿਆਈ ਹੈ, ਵਿਰਾਗ ਵਿਵੇਕ ਰੂਪੀ ਜਿਨ੍ਹਾਂ ਦੇ ਖੰਭ ਹਨ ਉਹ ਸਤਸੰਗਤ ਨਾਲ ਮਿਲ ਕਰਕੇ ਪੀਣ ਵਾਲੇ ਹੋ ਕੇ ਪੀਂਦੇ ਹੈ। ਇਹ ਸੌਂਤੀ ਦੀ ਬੂੰਦ ਨੂੰ ਅਮਰ ਹੋ ਜਾਂਦੇ, ਅਜਰ ਹੋ ਜਾਂਦੇ ਹਨ। ਜੇ ਅੱਕ ਦੇ ਇਸੇ ਪ੍ਰਕਾਰ ਸਾਧ ਸੱਪ ਦੇ ਮੂੰਹ ਚ ਪੈ ਕੇ ਜ਼ਹਿਰ ਹੋ ਜਾਂਦੀ ਹੈ। ਇਸ ਪ੍ਰਕਾਰ ਜਿਹੜੇ ਸੱਪ ਦੀ ਨਿਆਈ ਬਖੇਰੀ ਪੁਰਖ ਹੈ ਉਹ ਤਾਂ ਭਾਈ ਵਿਸ਼ਿਆਂ ਦੇ ਭੋਗਣ ਚ ਲੱਗ ਜਾਂਦੇ ਹੈ, ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ। ਸਤਸੰਗਤ ਨਾਲ ਜਿਹੜੇ ਮਿਲਦੇ ਹੈ ਉਹੀ ਪੀ ਕੇ ਨਿਹਾਲ ਹੁੰਦੇ ਹਨ।
ਬਾਣ ਤਿਣ ਪ੍ਰਭ ਸੰਗ ਮੌਲਿਆ,
ਜਦੋਂ ਸਾਧ ਸੰਗਤ ਦੀ ਵਰਖਾ ਹੁੰਦੀ ਹੈ ਸਾਰੇ ਬਾਣ ਕੱਖ ਆਦਿਕ ਸਾਰੇ ਪ੍ਰਫੁੱਲਿਤ ਹੋ ਜਾਂਦੇ ਹਨ। ਇਹਨੇ ਸਾਧ ਸੰਗਤ ਦੀ ਵਾਹਿਗੁਰੂ ਦੇ ਗੁਰੂ ਸਾਹਿਬ ਤੋਂ ਗਿਆਨ ਰੂਪੀ ਦੇ ਵਰਖਾ ਪ੍ਰਾਪਤ ਹੁੰਦੀ ਹੈ। ਸਾਰੇ ਬਾਣਾਂ ਵਿੱਚ ਵੀ ਕੱਖਾਂ ਚ ਵੀ ਪ੍ਰਭੂ ਸਾਰਿਆਂ ਚ ਮਿਲਿਆ ਹੋਇਆ ਦੱਸਿਆ ਹੁੰਦਾ, ਸਾਰੇ ਉਹਦੇ ਕਰਕੇ ਮੌਲ ਰਹੇ ਪ੍ਰਫੁੱਲਿਤ ਹੋ ਰਹੇ। ਬਾਣਾਂ ਵਿੱਚ ਸਾਧ ਸੰਗਤ ਦੀ ਬਾਣ ਰੂਪ ਹੈ, ਚਰਨਾਂ ਚ ਤਰਨ ਰੂਪ ਹੈ, ਉਹ ਪ੍ਰਭੂ ਦੇ ਨਾਲ ਹੀ ਸਾਰੇ ਪ੍ਰਫੁੱਲਿਤ ਹੋ ਰਹੇ ਹੈ। ਇਸੇ ਪ੍ਰਕਾਰ ਵਣ ਸਰੀਰ ਜਿਹੜੇ ਹਨ, ਤਿੰਨ ਇੰਦਰੀਏ ਜਿਹੜੇ ਹਨ, ਇੰਦਰੀਆਂ ਕਰਕੇ ਵੀ ਸਰੀਰਾਂ ਕਰਕੇ ਵੀ ਪ੍ਰਭੂ ਨਾਲ ਪ੍ਰਫੁੱਲਿਤ ਹੋ ਰਹੇ ਮਹਾਂਪੁਰਖ।
ਸਮਰਥ ਪੁਰਖ ਅਪਾਰ,
ਉਹ ਸਰਬ ਕਲਾ ਸਮਰੱਥ ਹੈ ਪਰਮੇਸ਼ਰ, ਉਹ ਸਾਰਿਆਂ ਥਾਂ ਪੂਰਨ ਹੈ। ਪਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਪ੍ਰਕਿਰਤੀ ਦਾ ਕਾਰਜ ਹੈ ਜਿਹੜਾ ਆਪਣੇ ਆਕਾਸ਼ ਇਹ ਜੜ ਹੈ ਉਹ ਚੇਤਨ ਹੈ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ।
ਹਰ ਮਿਲਣਾ ਨੂੰ ਮਨ ਲੋਚਦਾ,
ਇਹ ਸਤਿਗੁਰੂ ਸ੍ਰੀ ਅਕਾਲ ਪੁਰਖ ਦੇ ਨਾਲ ਮਿਲਣ ਨੂੰ ਸਾਡਾ ਮਨ ਲੋਚਦਾ ਚਾਹੁੰਦਾ ਹੈ।
ਕਰਮ ਮਿਲਾਵਣ ਹਾਰ,
ਮਹਾਰਾਜ ਸਾਹਿਬ ਕਿਰਪਾ ਹੋਵੇ ਆਪ ਦੀ ਤਾਂ ਹੀ ਤੁਸੀਂ ਮਿਲਾਉਣ ਵਾਲੇ ਹੋ, ਤਾਂ ਸਾਡਾ ਮਿਲਣਾ ਹੋਵੇ, ਸਾਡੇ ਪੂਰਵ ਦੇ ਨਿਸ਼ਕਾਮ ਕਰਮ ਕੀਤੇ ਹੋਏ ਹੋਣ ਤਾਂ ਹੀ ਮਾੜਾ ਮਿਲਾ ਸਕਦੇ ਹੋ। ਜੇ ਕਮਾਈ ਕੀਤੀ ਜਾਵੇ, ਕਮਾਈ ਕੀਤੀ ਮਿਲਾਉਣ ਵਾਲੀ ਹੈ। ਜੇ ਅਸੀਂ ਕਮਾਈ ਤੋਂ ਸੀਣੇ ਹੈ, ਅਸੀਂ ਸੱਚੇ ਪਾਤਸ਼ਾਹ ਦੀ ਕਿਰਪਾ ਤੋਂ ਸੀਣੇ ਹੈ, ਨਿਸ਼ਕਾਮ ਕਰਮਾਂ ਰੂਪੀ ਸਰਵਾ ਤੋਂ ਸੀਣੇ ਹੈ, ਉਹ ਕਿਵੇਂ ਮਿਲ ਸਕਾਂਗੇ? ਤੁਹਾਡੀ ਕਿਰਪਾ ਹੀ ਸੱਚੇ ਪਾਤਸ਼ਾਹ ਮਿਲਾਉਣ ਵਾਲੀ ਹੈ।
ਜਿੰਨੀ ਸਖੀਏ ਪ੍ਰਭ ਪਾਇਆ,
ਜੋ ਸੰਤ ਸਖੀਓ ਮਹਾਤਮਾ ਤੱਕ ਵੇਖਦੇ ਹੋ, ਜਿਨ੍ਹਾਂ ਜਿਨ੍ਹਾਂ ਨੇ ਮੇਰੇ ਵਾਹਿਗੁਰੂ ਪਰਮੇਸ਼ਰ ਨੂੰ ਪਾ ਲਿਆ ਹੈ,
ਮੌਤ ਤਿਨ ਕਾ ਸਦ ਬਲਿਹਾਰ,
ਅਸੀਂ ਤਾਂ ਉਹਨਾਂ ਦੇ ਭਾਈ ਸੈਂਕੜੇ ਵਾਰੀ ਬਲਿਹਾਰ ਜਾਂਦੇ ਹਾਂ, ਸਦਾ ਵਾਸਤੇ ਆਪਾਂ ਵਾਰਦੇ ਹਾਂ। ਬਲਿਹਾਰ ਜਾਣਾ ਸਾਧ ਸੰਗਤ ਜੀ, ਜਿਹੜਾ ਆਪਦੇ ਭਰਾਵਾਂ ਦਾ ਬਲ ਹਾਰ ਦੇਣਾ, ਮਾਇਆ ਦਾ ਦੌਲਤ ਦਾ ਬਲ ਹਾਰ ਦੇਣਾ, ਕੁਰਬਾਨ ਕਰ ਦੇਣਾ, ਸਰੀਰਕ ਬਲ ਕੁਰਬਾਨ ਕਰ ਦੇਣਾ, ਇੰਦਰੀਆਂ ਦਾ ਬਲ ਕੁਰਬਾਨ ਕਰ ਦੇਣਾ, ਕਈ ਨਿਗਾਹ ਚ ਬਲ ਹੁੰਦਾ ਤਰਾਟਕ ਨਾਲ ਲੋਕਾਂ ਨੂੰ ਵਸ ਕਰ ਲੈਂਦੇ ਹੈ, ਉਹ ਵੀ ਕੁਰਬਾਨ ਕਰਨ, ਕਈਆਂ ਦੀ ਜ਼ਬਾਨ ਚ ਤਸੀਰ ਹੁੰਦੀ ਹੈ, ਮਿੱਠਾ ਬੋਲ ਕੇ ਲੋਕਾਂ ਨੂੰ ਵਸ ਕਰ ਲੈਂਦੇ ਹੈ, ਇਹ ਜ਼ਬਾਨ ਦਾ ਬਲ ਵੀ। ਇਸੇ ਪ੍ਰਕਾਰ ਸਾਧ ਸੰਗਤ ਜੀ ਸਰੀਰਕ ਬਲ ਹੈ, ਪਹਿਲਵਾਨ ਜਿਵੇਂ ਪਹਿਲਵਾਨ ਢਾ ਲੈਂਦੇ ਉਹ ਵੀ ਕੁਰਬਾਨ ਕਰ ਦੇਣਾ, ਇਸੇ ਪ੍ਰਕਾਰ ਸਾਧ ਸੰਗਤ ਜੀ ਸੁਲੰਨੀਆਂ ਦਾ ਬਲ ਵੀ ਕੁਰਬਾਨ ਕਰ ਦੇਣਾ, ਅਤੇ ਵਿਦਿਆ ਦਾ ਬਲ ਵੀ ਕੁਰਬਾਨ ਕਰ ਦੇਣਾ, ਰਿਧੀਆਂ ਸਿੱਧੀਆਂ ਦਾ ਬਲ ਵੀ, ਜਿਸਮਾਨੀ ਤਾਕਤ ਦਾ ਬਲ ਵੀ, ਰੂਹਾਨੀ ਤਾਕਤ ਦਾ ਬਲ ਵੀ, ਸੁਭ ਗੁਣਾਂ ਦਾ ਜਿਹੜਾ ਬਲ ਹੈ ਵਿਰਾਗ ਦੇ ਕਾਰਕਾਂ ਦਾ, ਉਹ ਸਭ ਕੁਝ ਕੁਰਬਾਨ ਕਰਨ ਦਾ ਨਾਂ ਬਲਿਹਾਰ ਜਾਣਾ ਹੈ। ਉਹ ਸੈਂਕੜੇ ਵਾਰੀ ਕੁਰਬਾਨ ਜਾਂਦੇ, ਉਹਨਾਂ ਤੋਂ ਆਪਾਂ ਵਾਰਦੇ ਹਾਂ।
ਨਾਨਕ ਹਰ ਜੀ ਮਾਇਆ ਕਰ,
ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਜਾਚ ਦੱਸਦੇ ਨੇ ਕਿ ਇਉਂ ਭਾਈ ਕਹੋ, ਇਹ ਹਰੀ ਅਕਾਲ ਪੁਰਖ ਸਾਰਿਆਂ ਦਾ ਜੀਵਨ ਰੂਪ ਚੇਤਨ ਸਰੂਪ, ਇਹ ਜੀ ਸਾਰਿਆਂ ਦੇ ਪਿਆਰੇ ਜੀ, ਸਾਡੇ ਤੇ ਮਾਇਆ ਮਿਹਰਬਾਨੀ ਕਰੋ ਆਪ।
ਸ਼ਬਦ ਸਵਾਰਨ
ਹਾਰ, ਗੁਰੂ ਸਾਹਿਬ ਦਾ ਜਿਹੜਾ ਸ਼ਬਦ ਉਪਦੇਸ਼ ਹੈ ਉਹ ਜੀਵਨ ਸਵਾਰਨ ਵਾਲਾ ਹੈ, ਉਹ ਸ਼ਬਦ ਕਰਕੇ ਮਹਾਰਾਜ ਜੀ ਦੇ ਸਵਾਰੇ ਹੈ, ਉਹਨਾਂ ਦੀ ਸੰਗਤ ਸਾਨੂੰ ਦੱਸੋ। ਆਪਦਾ ਸ਼ਬਦ ਸਵਾਰਨ ਵਾਲਾ ਹੈ, ਆਪਦੇ ਸ਼ਬਦ ਦੀ ਕਮਾਈ ਕਰੀਏ, ਨਾਮ ਦੀ ਕਮਾਈ ਕਰੀਏ, ਬਿਨ ਸ਼ਬਦ ਦੇ ਅੰਤਰਿਆ ਨੇਰਾ, ਚਾਨਣ ਹੋਵੇ ਸੋਦੇ ਹੋਮੈ ਮੇਰਾ, ਇਉਂ ਕਰਕੇ ਸਤਿਗੁਰ ਸਾਹਿਬ ਦਾ ਸ਼ਬਦ ਹੀ ਨੀਚੀਆਂ ਨੂੰ ਸਵਾਰਨ ਵਾਲਾ ਹੈ। ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਕਿ ਨਾ ਡਰੇ, ਜੋ ਪ੍ਰਾਣੀ ਕਾਹੂ ਨਾ ਆਵਦ ਕਾਮ, ਸੰਤ ਪ੍ਰਸਾਦ ਤਾਂ ਕੇ ਜਿੱਤ ਜੈ ਨਾ। ਜਿਹੜਾ ਕਿਸੇ ਕੰਮ ਆਉਣ ਵਾਲਾ ਵੀ ਨਿਕੰਮਾ ਹੈ, ਨਹੀਂ ਆਉਣ ਵਾਲਾ, ਉਹ ਸਭ ਸੰਗਤ ਦੀ ਕਿਰਪਾ ਕਰੇ, ਉਹਦਾ ਦੁਨੀਆਂ ਨਾਮ ਜਪਣ ਲੱਗ ਜਾਂਦੀ ਹੈ। ਜਿਸ ਨੀਚ ਕੋਈ ਨਾ ਜਾਣੇ, ਨਾਮ ਜਪਦੇ ਚੌਂ ਕੁੰਡ ਮਾਨੇ, ਆਪਦਾ ਨਾਮ ਅੰਮ੍ਰਿਤ ਹੈ ਸੱਚੇ ਪਾਤਸ਼ਾਹ, ਜਾਂ ਕੇ ਮੁਕਤ ਨਾ ਆਵੇ ਕੋਈ, ਸਗਲ ਸਿਰ ਤੋਂ ਆ ਕੇ ਚਰਨ ਮਲ ਧੋਈ, ऐसा आपका अमृत नाम है। सच्चे पातशाह आप शब्द द्वारा सवारने वाले हो, कृपा करो शब्द भी बख्शी करो, अच्छे पैर आपके नाम के उपदेश कमाइए।
सावन किन्ना सुहागनी
नौ साल संघ की महीने की समाप्ति कर दे हजूर सवाद ते सावन का महीना शौक अवस्था रूप उन्हें महात्मा रूप सुहागवंतिया ओ तत् ब्रह्म ज्ञानिया सुहागना प्राप्त होया है।
जिन राम नाम और
हार जी जीवन मुक्ति दे वास्ते राज खाए दोष वेषण वास्ते परमेश्वर दे राम हरमंती रामा रवे हुए राम दे नाम का हिरदे च हार परो लिया। अठे पैर जिन्हें जीवन बन गया परमेश्वर दे नाम का कदे जिन्हों नू भुलदा नहीं है उन्हों नू ये शौक वास्ता का आनंद है। उन्हों नू ये सावन का महीना जो है परमेश्वर की प्राप्ति का शौक है ये उन्हों नू सुहागनिया नू शोभनीक है। आपां नू विशाल संगे सावन का महीना ताई शोभनीक होवे जे वाहिगुरु दे आनंद वाली महापुरख सखियां नाल मिल के परमेश्वर के नाम का हार हिरदे च पहन लीए। तो गुरु दे पवित्र जिहड़े वाक है ये बहुत उच्चे है। गुरु नानक की बात में बात बात में बात यू केले तो पात में पात पात में पात जिन्हें केले खंभे नु रेड़िए पत्ते तो पत्ता निकलदा रहिंदा ऐ गुरु नानक दे बचन सारे वेद शास्त्र सिमरतियां पुराण सब विद्या आ जांदियां हन। गुरु साहब की बाणी फिर भी ग्रंथ है। दिनी कुमारा साहब बख्शी करते हैं उन्हीं कोई प्रेमी चित नेड़े करके दर्शन करके निहाल हो सकता है। ये सौन का महीना सतगुरु जी ने आपां नूं बख्शी कीती है।
नानक हर जी माया कर सबद सवार महार सावन किन्ना सुहागनी जन राम नाम और हार।
वाहिगुरु जी का खालसा वाहिगुरु जी की।